ਸਿੱਖਾਂ ਦੀ ਸ਼ਖਸੀਅਤ ਤੇ ਸਿੱਖੀ ਸਪਿਰਿਟ।
ਸੁਪਰਡੈਂਟ ਤੇ ਇੰਸਪੈਕਟਰ ਜਨਰਲ ਨਾਲ ਗੱਲਬਾਤ।
NS ਜਟਾਰ, ਨੀਲਕੰਠ ਸੂਰਜਾਇਣ ਜਟਾਰ ਦੇ ਬਦਲਣ ਤੋਂ ਇੱਕ ਦਿਨ ਪਹਿਲਾਂ ਸਾਨੂੰ ਪਤਾ ਲੱਗਾ ਕਿ ਕੱਲ ਨੂੰ ਇਸ ਨੇ ਜਾਣਾ ਹੈ ਤੇ IG ਨੇ ਵੀ ਆਉਣਾ ਹੈ। ਅਸੀਂ ਚੱਕਰ ਅਫਸਰ ਨੂੰ ਕਿਹਾ ਕਿ ਸੁਪਰਡੈਂਟ ਨੂੰ ਖਬਰ ਕਰ ਦਿਓ ਕਿ ਉਹ ਸਾਨੂੰ ਮਿਲ ਜਾਣ ਤੇ ਜਾਂ ਸਾਨੂੰ ਦਫ਼ਤਰ ਸੱਦ ਕੇ ਗੱਲ ਸੁਣ ਲੈਣ, ਕਿਉਂਕਿ ਕੱਲ ਨੂੰ ਉਹਨਾਂ ਨੇ ਚਲੇ ਜਾਣਾ ਹੈ ਅਤੇ IG ਨੇ ਵੀ ਆਉਣਾ ਹੈ। ਅਸੀਂ IG ਨੂੰ ਕੁਝ ਸਵਾਲ ਵੀ ਕਰਨੇ ਹਨ। ਇਸ ਸੁਨੇਹੇ ਦੇ ਪਹੁੰਚਣ ਸਾਰ ਸਾਨੂੰ ਦਫ਼ਤਰ ਸੱਦਿਆ ਗਿਆ। ਅੱਗੇ ਕੁਚਾਲਾ ਤੇ ਨਵਾਂ ਆਇਆ ਸੁਪਰਡੈਂਟ ਮਿਸਟਰ HL ਖਾਂ ਦੋਵੇਂ ਵੱਡੇ ਜੇਲਰ ਸਮੇਤ ਬੈਠੇ ਸਨ। ਸਾਡੇ ਜਾਣ ਪਰ ਮਿਸਟਰ ਜਟਾਰ ਬੋਲਿਆ, ਦੱਸੋ ਕੀ ਕਹਿਣਾ ਹੈ।
ਮੈਂ,
ਅਸੀਂ IG ਨੂੰ ਕਿਤਾਬਾਂ ਬਾਰੇ ਕਹਿਣਾ ਹੈ ਕਿ ਹੁਣ ਫੈਸਲਾ ਹੋ ਜਾਵੇ ਕਿ ਕਿਤਾਬਾਂ ਕਿੱਥੇ ਹਨ, ਜੇਕਰ ਸੜ ਚੁੱਕੀਆਂ ਹਨ ਤਾਂ ਵੀ ਇਸ ਬਾਰੇ ਨੋਟ ਕੀਤਾ ਜਾਵੇ। ਦੂਜੀ ਗੱਲ ਇਹ ਕਹਿਣੀ ਹੈ ਕਿ ਤੁਸੀਂ ਜਬਲਪੁਰ ਜਾ ਰਹੇ ਹੋ, ਸਾਨੂੰ ਦੋਹਾਂ ਨੂੰ ਨਾਲ ਹੀ ਲੈ ਚੱਲੋ। ਜਟਾਰ, ਤੁਮ ਪਹਿਲੇ ਕਈ ਦਫ਼ਾ ਕਹਾ ਕਰਤੇ ਥੇ ਕਿ ਇਸ ਸੁਪਰਡੈਂਟ ਕੇ ਪਾਸ ਸੇ ਹਮਕੋ ਨਿਕਾਲਾ ਜਾਏ, ਅਬ ਕਹਤੇ ਹੋ ਕਿ ਸਾਥ ਲੈ ਚੱਲੋ।
ਜੀ ਜੇ ਕਿਆ ਬਾਤ ਹੈ।
ਮੈਂ, ਅਸੀਂ ਤੁਹਾਡੇ ਨਾਲ ਹੰਡੇ ਵਰਤੇ ਹੋਏ ਹਾਂ, ਜੋ ਦੁੱਖ ਤਕਲੀਫ਼ ਤੋਂ ਸਾਨੂੰ ਦੇਣੇ ਸੀ ਹੱਦ ਦਰਜ਼ੇ ਦੇ ਚੁੱਕੇ ਹੋ। ਹੁਣ ਜਬਲਪੁਰ ਜਾ ਕੇ ਤੁਸੀਂ ਸਾਡੇ ਸਾਥੀਆਂ ਭਾਈ ਨਿਧਾਨ ਸਿੰਘ, ਪੰਡਿਤ ਜਗਤ ਰਾਮ ਤੇ ਭਾਈ ਸੋਹਣ ਸਿੰਘ ਨੂੰ ਤੰਗ ਕਰੋਗੇ। ਉਹ ਉੱਥੇ ਦੇ ਸੁਪਰਡੈਂਟ ਮਿਸਟਰ ਰਾਜਰਸ ਪਾਸ ਬਹੁਤ ਹੀ ਆਰਾਮ ਵਿੱਚ ਹਨ। ਉਹਨਾਂ ਨੂੰ ਪੜ੍ਹਨ ਨੂੰ ਲਾਇਬ੍ਰੇਰੀ ਮਿਲੀ ਹੋਈ ਹੈ, ਟੈਂਸ ਖੇਡਣ ਦੀ ਖੁੱਲ੍ਹ ਹੈ ਅਤੇ ਹੋਰ ਵੀ ਆਰਾਮ ਹਨ। ਤੁਸੀਂ ਜਾ ਕੇ ਉਹਨਾਂ ਨੂੰ ਕੋਠੀ ਬੰਦ ਕਰੋਗੇ। ਪੰਡਿਤ ਜਗਤ ਰਾਮ ਕਿਤਾਬਾਂ ਲਿਖਦਾ ਹੈ, ਤੁਸੀਂ ਕਿਤਾਬਾਂ ਸਾੜ ਦਿਓਗੇ। ਸਾਡੀਆਂ ਤਾਂ ਸਾੜ ਹੀ ਚੁੱਕੇ ਹੋ, ਉਹਨਾਂ ਨੂੰ ਜਾ ਕੇ ਕਿਉਂ ਦੁੱਖ ਦੇਵੋ। ਨਵੇਂ ਸੁਪਰਡੈਂਟ ਮੇਜਰ HL ਖਾਂ ਪਾਸ ਉਹ ਰਹਿ ਚੁੱਕੇ ਹਨ, ਹੁਣ ਵੀ ਉਹ ਇੱਥੇ ਇਹਨਾਂ ਪਾਸ ਆਰਾਮ ਨਾਲ ਰਹਿਣਗੇ। ਜਟਾਰ, ਪੰਡਿਤ ਜਗਤ ਰਾਮ ਨੂੰ ਫਿਰ ਸੁਪਰਡੈਂਟ ਹੀ ਕਿਉਂ ਨਾ ਬਣਾ ਦਿਆ ਜਾਏ।
ਮੈਂ,
ਉਸਦੀ ਲਿਆਕ ਤੁਹਾਡੇ ਨਾਲੋਂ ਘੱਟ ਨਹੀਂ, ਜੇ ਤੁਹਾਡਾ ਅਖਤਿਆਰ ਹੈ ਤਾਂ ਉਸਨੂੰ ਸੁਪਰਡੈਂਟ ਬਣਾ ਦਿਓ।
ਜਟਾਰ, ਕਿਤਾਬਾਂ ਜੋ ਸਾੜਨੀਆਂ ਸਨ ਸੜ ਗਈਆਂ,
ਜੋ ਕੁਛ ਤੁਸੀਂ ਦਾਅਵਾ ਕਰਨਾ ਹੋਵੇ ਬਾਹਰ ਜਾ ਕੇ ਕਰ ਲੈਣਾ, ਪਿੱਛੇ ਜੋ ਹੋਈ ਸੋ ਬੀਤ ਗਈ, ਜਿਤਨਾ ਨਹਾਏ ਉਤਨਾ ਪੁੰਨ। ਇਹ ਕਹਿੰਦੇ ਦੇ ਅੱਖਾਂ ਵਿੱਚ ਅੱਥਰੂ ਆ ਗਏ ਅਤੇ ਦੂਜੇ ਪਾਸੇ ਮੂੰਹ ਕਰਕੇ ਰੁਮਾਲ ਨਾਲ ਪੂੰਝਿਆ, ਨਾਲ ਹੀ ਕਹਿਣ ਲੱਗਾ, ਮੈਂ ਤੁਹਾਨੂੰ ਨਾਲ ਨਹੀਂ ਲਿਜਾ ਸਕਦਾ। ਸਵੇਰੇ ਜੋ ਤੁਹਾਡੀ ਖੁਸ਼ੀ ਹੈ IG ਨੂੰ ਕਹਿ ਦੇਣਾ। ਮੈਂ ਤੁਹਾਡੇ ਨਾਲ ਜੈਸਾ ਸਲੂਕ ਕਰਨਾ ਹੈ ਮੇਜਰ HL ਖਾਂ ਨੂੰ ਕਹਿ ਚੱਲਿਆ ਹਾਂ।
ਮੈਂ,
ਤੁਸੀਂ ਇਹਨਾਂ ਨੂੰ ਸਖ਼ਤੀ ਕਰਨ ਦੀ ਹਦਾਇਤ ਦਿੱਤੀ ਹੋਣੀ ਹੈ ਅਤੇ ਮੇਜਰ HL ਖਾਂ ਇਤਨੇ ਬੇਵਕੂਫ ਹੋਣਗੇ ਜੋ ਤੁਹਾਡੇ ਕਹੇ 'ਤੇ ਚੱਲਣਗੇ? ਕੀ ਇਹਨਾਂ ਦਾ ਆਪਣਾ ਦਿਮਾਗ ਨਹੀਂ? ਇਹ ਗੱਲਬਾਤ ਕਰਕੇ ਅਸੀਂ ਅੰਦਰ ਵਾਪਸ ਚਲੇ ਗਏ। ਅਗਲੇ ਦਿਨ IG ਆਇਆ, ਉਸ ਨਾਲ ਇਸ ਤਰ੍ਹਾਂ ਗੱਲਬਾਤ ਹੋਈ। ਪਹਿਲਾਂ ਉਸਨੇ ਆ ਕੇ ਸਾਡੇ ਟਿਕਟ ਦੇਖੇ ਜੋ ਜੇਲ੍ਹ ਵਾਲਿਆਂ ਪਾਸ ਹੀ ਰਿਹਾ ਕਰਦੇ ਸਨ। ਮੇਰੇ ਟਿਕਟ ਨੂੰ ਦੇਖ ਕੇ ਉਹ ਬੋਲਿਆ, ਇਹ ਰਜਿਸਟਰੀ ਚਿੱਠੀ ਦੇਣ ਵਾਲਾ ਕੰਮ ਤਾਂ ਤੁਸੀਂ ਖੁਦ ਕਰ ਸਕਦੇ ਸੀ।
ਜਟਾਰ,
ਚਿੱਠੀ ਦਾ ਲਿਫਾਫਾ ਇੱਕ ਪਾਸਿਓਂ ਫਟਿਆ ਹੋਇਆ ਸੀ, ਮੈਂ ਗੁਰਮੁਖੀ ਜਾਣਦਾ ਨਹੀਂ ਅਤੇ ਚਿੱਠੀ ਖੋਲ੍ਹਣ ਪਰ ਜੇ ਕੋਈ ਚੀਜ਼ ਵਿੱਚੋਂ ਗੁੰਮ ਹੁੰਦੀ ਤਾਂ ਮੈਂ ਜ਼ਿੰਮੇਦਾਰ ਠਹਿਰਾਇਆ ਜਾਂਦਾ।
IG,
ਤੁਸੀਂ ਇਹਨਾਂ ਸਾਹਮਣੇ ਚਿੱਠੀ ਖੋਲ੍ਹ ਲੈਂਦੇ?
ਜਟਾਰ,
ਜੇ ਮੈਂ ਸਾਹਮਣੇ ਖੋਲ੍ਹਦਾ ਤਾਂ ਇਹ ਝੱਟ ਪੜ੍ਹ ਲੈਂਦੇ। ਇਸ ਵਾਸਤੇ ਮੈਂ ਡਾਕਖਾਨੇ ਨੇ ਵਾਪਸ ਕਰ ਦਿੱਤੀ ਕਿ ਫਟੀ ਹੋਣ ਕਰਕੇ ਅਸੀਂ ਨਹੀਂ ਲੈਂਦੇ। ਉਹਨਾਂ ਕਿਹਾ ਕੈਦੀ ਨੂੰ ਡਾਕਖਾਨੇ ਭੇਜ ਦਿਓ, ਪਰ ਅਸੀਂ ਐਸਾ ਨਹੀਂ ਕਰ ਸਕਦੇ ਸੀ, ਸੋ ਮੈਂ ਲਿਖ ਦਿੱਤਾ ਕਿ ਜਿੱਥੋਂ ਚਿੱਠੀ ਆਈ ਹੈ ਉੱਥੇ ਹੀ ਭੇਜੀ ਜਾਵੇ ਅਤੇ ਉੱਥੋਂ ਮੁੜ ਦੁਬਾਰਾ ਬੰਦ ਹੋ ਕੇ ਆਵੇ। ਇਸ ਤੋਂ ਬਾਅਦ ਅਸੀਂ IG ਨੂੰ ਕਿਹਾ ਸਾਡੀਆਂ ਕਿਤਾਬਾਂ ਸਾਨੂੰ ਨਹੀਂ ਮਿਲਦੀਆਂ।
ਜਟਾਰ,
ਉਹ ਕਿਤਾਬਾਂ ਮੈਂ ਫੂਕ ਦਿੱਤੀਆਂ ਅਤੇ ਹੁਣ ਹੋਰ ਮੰਗਾ ਲੈਣ, ਅਤੇ ਨਾਲੇ ਇਹ ਵੀ ਕਿਹਾ ਕਿ ਇਹ ਮੇਰੇ ਨਾਲ ਸੁਲਾਹ ਕਰਦੇ ਸਨ ਅਤੇ ਨਾਲ ਲੈ ਜਾਣ ਨੂੰ ਕਹਿੰਦੇ ਸਨ।
ਮੈਂ,
IG ਨੂੰ, ਤੁਸੀਂ ਗਵਾਹ ਹੋ ਕਿ ਇਸ ਨੇ ਸਾਡੀਆਂ ਧਾਰਮਿਕ ਕਿਤਾਬਾਂ ਫੂਕ ਦਿੱਤੀਆਂ ਹਨ। ਸੁਲਾਹ ਬਾਰੇ ਮੈਂ ਜੋ ਗੱਲ ਕਹੀ ਸੀ ਉਹ ਵੀ ਕਹਿ ਸੁਣਾਈ।
IG,
ਤੁਸੀਂ ਰਿਹਾ ਹੋ ਕੇ ਦਾਅਵਾ ਕਰ ਦੇਣਾ। ਭਾਈ ਕਰਤਾਰ ਸਿੰਘ, ਸਾਡੀ ਰਿਹਾਈ ਦਾ ਕੋਈ ਪਤਾ ਨਹੀਂ ਕਦ ਹੋਣੀ ਹੈ, ਸਾਨੂੰ ਜੇਲ੍ਹ ਵਿੱਚੋਂ ਹੀ ਦਾਅਵਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਛਪੀਆਂ ਹੋਈਆਂ ਕਿਤਾਬਾਂ ਤੋਂ ਬਿਨਾਂ ਉਹਨਾਂ ਵਿੱਚ ਖਰੜੇ ਸਨ ਜੋ 13-14 ਕਿਤਾਬਾਂ ਦਾ ਕੀਮਤੀ ਮਸਾਲਾ ਸੀ। ਹੋ ਸਕਦਾ ਹੈ ਕਿ ਤੁਸੀਂ ਇੱਥੇ ਨਾ ਰਹੋ, ਜਾਂ ਸਾਡੇ ਵਿੱਚੋਂ ਕੋਈ ਰਿਹਾ ਨਾ ਹੋਵੇ, ਜਾਂ ਇਹ ਸੁਪਰਡੈਂਟ ਹੀ ਮਰ ਜਾਵੇ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਦਾਅਵਾ ਹੁਣੇ ਹੋਵੇ ਅਤੇ ਜਾਂ ਸਾਡੀ ਸ਼੍ਰੋਮਣੀ ਕਮੇਟੀ ਨੂੰ ਇਤਲਾਹ ਦਿੱਤੀ ਜਾਵੇ, ਉਹ ਆਪਣੇ ਦਾਅਵਾ ਕਰ ਲਵੇਗੀ।
IG,
ਮੈਂ ਆਪਣੇ ਸੁਪਰਡੈਂਟ ਦੇ ਖਿਲਾਫ ਸ਼ਿਕਾਇਤਾਂ ਸੁਣਨਾ ਨਹੀਂ ਚਾਹੁੰਦਾ।
ਮੈਂ,
ਫਿਰ ਤੁਹਾਡਾ ਸਾਡੇ ਪਾਸ ਆਉਣ ਦਾ ਕੋਈ ਮਤਲਬ ਨਹੀਂ, ਤੁਸੀਂ ਨਾ ਸੁਪਰਡੈਂਟ ਦੀ ਸੁਣੋ ਨਾ ਸਾਡੀ, ਅਸੀਂ ਆਪੇ ਸੁਪਰਡੈਂਟ ਨਾਲ ਸੱਜ ਲਵਾਂਗੇ। ਇਹ ਸੁਣ ਕੇ IG ਚੱਲਦਾ ਬਣਿਆ। ਮਿਸਟਰ ਜਟਾਰ ਅਗਲੇ ਦਿਨ ਨਾ ਜਾ ਸਕਿਆ, ਕਿਉਂਕਿ ਉਸਦਾ ਭਰਾ ਜੋ ਕਮਿਸ਼ਨਰ ਸੀ ਉਸਦੀ ਮੋਟਰ ਹਾਦਸੇ ਨਾਲ ਲੱਤ ਕੱਟੀ ਗਈ ਅਤੇ ਜਟਾਰ ਉਸਦੇ ਇਲਾਜ ਲਈ 1 ਮਹੀਨਾ ਹੋਰ ਰਹਿ ਗਿਆ। HL ਖਾਂ ਵਾਪਸ ਜਬਲਪੁਰ ਚਲਿਆ ਗਿਆ ਅਤੇ ਮਹੀਨੇ ਬਾਅਦ ਫਿਰ ਵਾਪਸ ਆ ਗਿਆ। ਜਦ ਮਿਸਟਰ ਜਟਾਰ ਮਹੀਨਾ ਭਰ ਲਈ ਹੋਰ ਠਹਿਰਿਆ ਤਾਂ ਉਸਨੂੰ ਅਚਾਨਕ ਟੋਲ ਪਾਲ ਕਰਦੇ ਨੂੰ ਸਾਰੇ ਖਰੜੇ ਅਤੇ ਹੋਰ ਕਿਤਾਬਾਂ ਇੱਕ ਬੰਦ ਦਰਾਜ਼ ਵਿੱਚੋਂ ਮਿਲ ਗਈਆਂ।
ਉਸ ਨੇ ਇੱਕ ਦਿਨ ਗਸ਼ਤ ਕਰਦਿਆਂ ਹੋਇਆ ਜੇਲਰ ਨੂੰ ਕਿਹਾ, ਆਫਟਰ ਆਲ ਦ ਬੁੱਕਸ ਆਰ ਫਾਊਂਡ, ਓੜਕ ਕਿਤਾਬਾਂ ਮਿਲ ਗਈਆਂ। ਸਾਨੂੰ ਵੀ ਪਤਾ ਲੱਗ ਗਿਆ। ਫਿਰ ਜਿਸ ਦਿਨ ਜਾਣ ਲੱਗਾ ਤਾਂ ਨਵੇਂ ਸੁਪਰਡੈਂਟ ਦੇ ਸਾਹਮਣੇ ਮੈਨੂੰ ਸੱਦ ਕੇ ਕਿਹਾ, ਰਣਧੀਰ ਸਿੰਘ ਆਪਣੀ ਕਿਤਾਬਾਂ ਦੇਖ ਲਓ। ਅਤੇ ਨਵੇਂ ਸੁਪਰਡੈਂਟ ਨੂੰ ਆਖਿਆ, ਇਹ ਕਿਤਾਬਾਂ ਇਹਨਾਂ ਦੀ ਪੰਜਾਬ ਦੀ ਬਦਲੀ ਵੇਲੇ ਜਾਂ ਰਿਹਾਅ ਹੋਣ ਵੇਲੇ ਦੇਣੀਆਂ। ਇਸ ਤਰ੍ਹਾਂ ਦੇ ਅਣਗਿਣਤ ਜ਼ੁਲਮ ਅੱਤਿਆਚਾਰ ਕਰਦਾ ਕਰਾਉਂਦਾ ਮਿਸਟਰ ਐਨ ਐਸ ਜਟਾਰ ਤਾਂ ਇੱਥੋਂ ਬਦਲ ਕੇ ਜਬਲਪੁਰ ਦੁਬਾਰੇ ਕੈਦੀਆਂ ਦੀ ਜੇਲ੍ਹ ਦਾ ਸੁਪਰਡੈਂਟ ਜਾ ਹੋਇਆ। ਇੱਥੇ ਐਲ ਐਚ ਖਾਂ ਆ ਗਿਆ, ਪਰ ਜਾਂਦਾ ਜਾਂਦਾ ਉਹ ਇਹਨੂੰ ਵੀ ਪੂਰਾ ਸਬਕ ਪੜ੍ਹਾ ਗਿਆ ਅਤੇ ਸਾਡੇ ਵਿਰੁੱਧ ਕਰਨ ਵਾਲੀਆਂ ਗੱਲਾਂ ਦੱਸ ਗਿਆ। ਇਹ ਹਾਸ਼ੀਆ ਤਾਂ ਬੜੇ ਜ਼ੋਰ ਨਾਲ ਚੜ੍ਹਾ ਗਿਆ ਕਿ ਸਾਨੂੰ ਦੋਹਾਂ ਨੂੰ ਕਦੇ ਇਕੱਠੇ ਰਹਿਣ ਨਾ ਦਿੱਤਾ ਜਾਵੇ। ਖਾਸ ਕਰਕੇ ਕਹਿ ਗਿਆ ਕਿ ਸਾਡੀਆਂ ਜ਼ਬਤ ਕੀਤੀਆਂ ਪੁਸਤਕਾਂ ਸਾਨੂੰ ਰਿਹਾਈ ਹੋਣ ਪਰ ਹੀ ਮਿਲਣ, ਪਹਿਲਾਂ ਕਦੇ ਨਾ ਦਿੱਤੀਆਂ ਜਾਣ। ਹੋਰ ਬਹੁਤ ਕੁਛ ਦਿਲ ਦੇ ਗੁਬਾਰ ਕੱਢ ਗਿਆ। ਫਿਰ ਇਹ ਇੰਗਲੈਂਡ ਜਾ ਕੇ ਆਇਆ ਅਤੇ ਕਪਤਾਨ ਤੋਂ ਮੇਜ਼ਰ ਬਣ ਗਿਆ, ਪਰ ਦੁਬਾਰਿਆਂ ਦੇ ਜੇਲ੍ਹ ਵਿੱਚ ਬਲਦੀ ਦੇ ਬੂਥੇ ਝੋਕਿਆ ਗਿਆ। ਉੱਥੇ ਸਰਹੱਦੀ ਸੂਬੇ ਦੇ ਲੰਮੀਆਂ ਲੰਮੀਆਂ ਕੈਦਾਂ ਵਾਲੇ ਆਦਿ ਮਿਆਦੀ ਦੁਬਾਰੇ ਕੈਦੀ ਬਹੁਤੇ ਪਠਾਣ ਹੀ ਪਠਾਣ ਭਰੇ ਹੋਏ ਸਨ, ਜੋ ਬਹੁਤੇ ਨਾਗਪੁਰ ਸੈਂਟਰਲ ਜੇਲ੍ਹ ਵਿੱਚ ਦੀ ਹੋ ਕੇ ਆਏ ਸਨ ਅਤੇ ਇਸ ਦੀਆਂ ਸਾਰੀਆਂ ਕਰਤੂਤਾਂ ਅਤੇ ਦੁਸ਼ਟਾਈਆਂ ਨੂੰ ਅੱਖੀਂ ਦੇਖ ਦੇਖ ਕੇ ਗਏ ਸਨ। ਇੱਕ ਪਠਾਣ ਨੇ ਬਦਲਾ ਲੈਣਾ। ਇਸ ਦੇ ਜਬਲਪੁਰ ਜਾਣ ਸਾਰ ਹੀ ਸਾਰੇ ਪਠਾਣ ਦੁਬਾਰਿਆਂ ਨੂੰ ਚਿੱਪ ਚੜ੍ਹ ਗਈ। ਸਭ ਨੇ ਮਿਥ ਲਈ ਕਿ ਨਾਗਪੁਰ ਜੇਲ੍ਹ ਵਿੱਚ ਕੀਤੀਆਂ ਸਖ਼ਤੀਆਂ ਦਾ ਦਾਖੂ ਦਾਣਾ ਇਹਨੂੰ ਦੇਈ। ਅਜੇ ਉੱਥੇ ਜੇਲ੍ਹ ਵਿੱਚ ਗਏ ਨੂੰ ਮਹੀਨਾ ਵੀ ਨਹੀਂ ਹੋਇਆ ਸੀ ਕਿ ਇੱਕ ਰਿਸ਼ਟ ਪੁਸ਼ਟ ਪਠਾਣ ਦੁਬਾਰੇ ਨੇ ਇਸ ਦਾ ਰਗੜਾ ਬੰਨ੍ਹ ਦਿੱਤਾ। ਜੇਲ੍ਹ ਰੌਂਦ ਗਸ਼ਤ 'ਤੇ ਗਏ ਨੂੰ ਚੁੱਕ ਕੇ ਹੇਠਾਂ ਰੱਖ ਲਿਆ ਅਤੇ ਬੜੀ ਬੇਇੱਜ਼ਤੀ ਕੀਤੀ। ਇਸ ਅਪਰਾਧ ਬਦਲੇ ਉਸ ਪਠਾਣ ਕੈਦੀ ਨੂੰ ਬੈਨ ਤਾਂ ਲੱਗ ਗਏ, ਪਰ ਇਸ ਨੂੰ ਇਸ ਦੇ ਅਪਰਾਧ ਦੀ ਸਜ਼ਾ ਵੀ ਹੱਥੋ ਹੱਥੀ ਮਿਲ ਗਈ ਅਤੇ ਬੜੀ ਛੇਤੀ ਮਿਲੀ। ਜਬਲਪੁਰੋਂ ਚਲਾਣ ਆਏ ਕੈਦੀਆਂ ਅਤੇ ਉੱਥੋਂ ਦੇ ਆਏ ਸਿਪਾਹੀਆਂ ਦੀ ਜ਼ੁਬਾਨੀ ਅਸੀਂ ਐਸਾ ਸੁਣਿਆ ਕਿ ਜਦੋਂ ਉਸ ਪਠਾਣ ਕੈਦੀ ਕੋਲੋਂ ਪੁੱਛਿਆ ਗਿਆ ਕਿ ਉਸਨੇ ਸੁਪਰਡੈਂਟ ਦੀ ਬੇਹੁਰਮਤੀ ਕਿਉਂ ਕੀਤੀ ਤਾਂ ਉਸ ਜਵਾਬ ਦਿੱਤਾ, ਕਿਸ ਨੇ ਹਮਾਰੇ ਇੱਕ ਸਿੱਖ ਭਾਈ ਰਣਧੀਰ ਸਿੰਘ ਦੇਸ਼ ਭਗਤ ਕੈਦੀ ਦੀ ਜੋ ਤੋਹੀਨ ਕੀਤੀ ਹੈ ਉਸ ਦਾ ਬਦਲਾ ਹਮਨੇ ਲਿਆ ਹੈ, ਮਗਰ ਅਭੀ ਬਹੁਤ ਤੋੜਾ ਲਿਆ ਹੈ, ਬੈਂਤ ਖਾ ਕੇ ਵੀ ਉਹ ਬੁੱਕੇ। ਦੂਜੇ ਹਫ਼ਤੇ ਦੂਜੇ ਗੋਲ ਵਿੱਚ ਕਿਸੇ ਹੋਰ ਪਠਾਣ ਦੁਆਰੇ ਨੇ ਫਿਰ ਇਸ ਨੂੰ ਪਛਾੜ ਮਾਰਿਆ ਅਤੇ ਪਹਿਲੇ ਕੈਦੀ ਭਰਾ ਦੇ ਬੈਂਤਾਂ ਮਾਰਨ ਦਾ ਗੁੱਬਰ ਵੀ ਕੱਢ ਲਿਆ। ਫਿਰ ਤਾਂ ਕੁਚਾਲੇ ਸਾਹਿਬ ਦੇ ਕੰਨ ਵੀ ਢਿੱਲੇ ਹੋ ਗਏ, ਪਰ ਵਿੰਗ ਵੱਲ ਕਾਹਨੂੰ ਨਿਕਲਦੇ ਹਨ ਤਦ ਪਸ਼ਚਾਤ ਪਤਾ ਨਹੀਂ ਉਹਦੇ ਨਾਲ ਕੁਛ ਕੀ ਬੀਤੀ ਹੋਣੀ ਹੈ, ਅੱਗੇ ਚੱਲ ਕੇ ਕੀ ਬੀਤਣੀ ਹੈ। ਪੰਜ ਛੇ ਸਿੰਘ ਨਾਗਪੁਰ ਜੇਲ੍ਹ ਵਿੱਚ ਕਿਰਪਾਨ ਕੇਸ ਅਤੇ ਨਾਭਾ ਐਜੀਟੇਸ਼ਨ ਸੰਬੰਧੀ ਫੌਜਾਂ ਵਿੱਚੋਂ ਵੀ ਕੈਦ ਹੋ ਕੇ ਆਏ ਹੋਏ ਸਨ। ਸਾਡੀ ਭੁੱਖ ਹੜਤਾਲ ਦੇ ਦਿਨਾਂ ਵਿੱਚ ਇਹ ਉੱਥੇ ਹੀ ਸਨ। ਇਹਨਾਂ ਲੰਗੜੇ ਨੂੰ ਖੜਕਾਉਣ ਲਈ ਸਾਨੂੰ ਕਈ ਸੁਨੇਹੇ ਭੇਜੇ, ਪਰ ਅਸੀਂ ਵਰਜਦੇ ਰਹੇ। ਫਿਰ ਵੀ ਇੱਕ ਸਿੰਘ ਪਠਾਣ ਨਾਲ ਰਲ ਕੇ ਦੌੜ ਗਿਆ ਜੋ ਪਿੱਛੋਂ ਫੜਿਆ ਗਿਆ। ਇਹਨਾਂ ਵਿੱਚੋਂ ਭਾਈ ਇੰਦਰ ਸਿੰਘ ਅਤੇ ਪਿਆਰਾ ਸਿੰਘ ਦੋ ਸੱਜਣਾਂ ਦੇ ਨਾਮ ਹੀ ਚੇਤੇ ਹਨ। ਸਾਡੇ ਨਾਲ ਤਾਂ ਉਸ ਦੀਆਂ ਸਖ਼ਤੀਆਂ ਦਾ ਬੀਜ ਬੋਇਆ ਹੋਇਆ ਕਦੇ ਸੁੱਕਿਆ ਹੀ ਨਹੀਂ, ਉਵੇਂ ਜਿਵੇਂ ਸਖ਼ਤੀਆਂ ਹੁੰਦੀਆਂ ਹਵਾਉਂਦੀਆਂ ਰਹੀਆਂ। ਦੂਜਾ ਸੁਪਰਡੈਂਟ ਆਇਆ ਸੀ, ਉਹ ਇੱਕ ਦੋ ਸਾਲ ਕੱਟ ਕੇ ਬਦਲ ਗਿਆ, ਫਿਰ ਇੱਕ ਦੇਸੀ ਸੁਪਰਡੈਂਟ ਹੋਰ ਆ ਗਿਆ, ਪਰ ਬੜਾ ਮੁਨਸਿਫ ਮਿਜ਼ਾਜ ਅਤੇ ਸਾਊ ਸੀ, ਜਿਸ ਦਾ ਪੂਰਾ ਨਾਮ ਤਾਂ ਯਾਦ ਨਹੀਂ ਪਰ ਉਸਨੂੰ ਗੁਪਤਾ ਸਾਹਿਬ ਕਰਕੇ ਪੁਕਾਰਦੇ ਸਨ। ਉਸ ਦੇ ਆਉਂਦਿਆਂ ਨੂੰ ਅਸੀਂ ਦੋਈ ਅੱਡੋ ਅੱਡ ਕੀਤੇ ਹੋਏ ਸੀ ਅਤੇ ਅੱਡ ਅੱਡ ਆਕਟੇਗਨਾਂ ਵਿੱਚ ਬੰਦ ਕੋਠੀਆਂ ਵਿੱਚ ਬੰਦ ਕੀਤੇ ਹੋਏ ਰਹਿੰਦੇ ਸੀ। ਨਵੇਂ ਸੁਪਰਡੈਂਟ ਨੇ ਸੋਹਣਾ ਵਰਤਾਓ ਸਾਡੇ ਨਾਲ ਕੀਤਾ ਅਤੇ ਕੋਈ ਤਕਲੀਫ ਨਹੀਂ ਦਿੱਤੀ। ਜਿਹੜੀਆਂ ਸਖ਼ਤੀਆਂ ਅਸੀਂ ਪਹਿਲਾਂ ਤੋਂ ਸਹਾਰ ਰਹੇ ਸੀ ਉਹ ਤਾਂ ਉਸ ਤੋਂ ਹਟ ਨਾ ਸਕੀਆਂ, ਪਰ ਨਵੀਆਂ ਕੋਈ ਨਾ ਹੋਣ ਪਾਈਆਂ। ਕਈਆਂ ਗੱਲਾਂ ਵਿੱਚ ਸੁਭੇਤਾ ਕਰਨ ਨੂੰ ਤਿਆਰ ਹੋ ਜਾਂਦਾ ਸੀ, ਪਰ ਪੁਰਾਣਾ ਗੋਰਾ ਜੇਲਰ ਉਸ ਦੀ ਦਾਲ ਨਹੀਂ ਗਲਣ ਦਿੰਦਾ ਸੀ, ਝੱਟ ਪਹਿਲੇ ਹੁਕਮ ਯਾਦ ਕਰਾ ਦਿੰਦਾ ਸੀ। ਉਸ ਦੀ ਇੰਨੀ ਨੇਕੀ ਨੂੰ ਹੀ ਅਸੀਂ ਬੜੀ ਕਰਦੇ ਸਮਝਦੇ ਸੀ ਕਿ ਸਾਡੇ ਦੁੱਖ ਸ਼ਿਕਵੇ ਠੰਡੇ ਦਿਲ ਨਾਲ ਸੁਣ ਲੈਂਦਾ ਹੈ ਅਤੇ ਹਮਦਰਦੀ ਦਾ ਦਮ ਵੀ ਦਿੰਦਾ ਸੀ। ਇਸ ਨਵੇਂ ਸੁਪਰਡੈਂਟ ਦੀ ਨੇਕ ਦਿਲੀ ਦੀਆਂ ਇੱਕ ਦੋ ਮਿਸਾਲਾਂ ਇੱਥੇ ਦੇਣੀਆਂ ਕਾਫ਼ੀ ਸਮਝਦਾ ਹਾਂ। ਕੇਸਾਂ ਦਾ ਰੱਖਣਾ ਕਿਉਂ ਜ਼ਰੂਰੀ ਹੈ? ਇੱਕ ਦਿਨ ਦਾ ਜ਼ਿਕਰ ਹੈ ਕਿ ਕੇਸਾਂ ਨੂੰ ਲਾਉਣ ਵਾਸਤੇ ਛੇਵਾਂ ਭਾਵ ਤੇਲ ਜੇਲਰ ਨੇ ਸਾਨੂੰ ਬੜਾ ਹੀ ਬਦਬੂਦਾਰ ਸਸਤ ਮੁੱਲ ਜਿਹਾ ਖਰੀਦ ਕੇ ਲਿਆ ਦਿੱਤਾ। ਚਾਰਜ ਬਹੁਮੁੱਲੇ ਦਾ ਹੀ ਕਰ ਲਿਆ। ਮੈਂ ਸੁੰਘਣ ਸਾਰ ਹੀ ਲੈਣੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਚੰਗਾ ਲਿਆ ਕੇ ਦੇਵੋ, ਇਸ ਨੂੰ ਵਾਪਸ ਕਰ ਦੇਵੋ। ਮੈਂ ਖਾਰ ਸਾਬੂਣ ਮਲ ਕੇ ਕੇਸ ਇਸ਼ਨਾਨ ਕਰ ਚੁੱਕਾ ਸੀ, ਕੇਸ ਹਰੇ ਕਰਕੇ ਛੇਵਾਂ ਲਗਾ ਕੇ ਕੰਘਾ ਕਰਨਾ ਸੀ, ਕੰਘਾ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ ਸੀ। ਇਹ ਸਾਰੀਆਂ ਗੱਲਾਂ ਮੈਂ ਜਣਾਈ ਦਿੱਤੀਆਂ ਸਨ।
ਗੋਲ ਅਫਸਰ ਜੇਲਰ ਸਾਰੇ
ਸਵਾਏ ਨਵੇਂ ਸੁਪਰਡੈਂਟ ਦੇ ਸਪੇਤ ਤੋਂ ਜਾਣੂ ਸਨ। ਸਵੇਰ ਦਾ ਕੇਸ ਇਸ਼ਨਾਨ ਕੀਤਾ ਹੋਇਆ, ਦੁਪਹਿਰਾ ਹੋ ਗਿਆ, ਦੁਪਹਿਰਾ ਢਲ ਕੇ ਲੋਢਾ ਵੇਲਾ ਹੋ ਗਿਆ, ਕਿਸੇ ਨੇ ਛੇਵਾਂ ਮੰਗਵਾ ਕੇ ਦੇਣ ਦਾ ਗਮੇ ਹੀ ਨਾ ਕੀਤਾ। ਐਵੇਂ ਲਾਰੇ ਲਾਈ ਜਾਣ, ਲਿਆ ਕੇ ਕੋਈ ਦੇਵੇ ਨਾ। ਦੋਹਾਂ ਡੰਗਾਂ ਦੇ ਕੜਾਕੇ ਕੱਟਣੇ ਪਏ। ਦੂਜੇ ਦਿਨ ਐਤਵਾਰ ਸੀ, ਉਸ ਦਿਨ ਜੇਲਰ ਡਿਊਟੀ 'ਤੇ ਹੀ ਨਾ ਆਇਆ। ਸੁਪਰਡੈਂਟ ਤਾਂ ਐਤਵਾਰ ਨੂੰ ਅਕਸਰ ਉਂਝ ਨਹੀਂ ਆਇਆ ਕਰਦੇ, ਤੀਜੇ ਦਿਨ ਰੌਂਦ ਸੁਪਰਡੈਂਟ ਦੀ, ਦੂਜੇ ਅੱਖ ਟੇਕਣ ਦੀ ਸੀ। ਉਸ ਦਿਨ ਉਹ ਉਧਰਲੀ ਹੀ ਪਰੇਟ ਲੈਣ ਵਿੱਚ ਰੁੱਝਾ ਰਿਹਾ। ਮੇਰੀ ਕਿਸੇ ਨੇ ਬਾਤ ਹੀ ਨਾ ਪੁੱਛੀ। ਇਸ ਛੇਵੇਂ ਵਾਲੇ ਮਾਮਲੇ ਨੂੰ ਮਾਮੂਲੀ ਜਿਹੀ ਗੱਲ ਸਮਝ ਕੇ ਕਿਸੇ ਨੇ ਵੀ ਨਵਾਂ ਅਤੇ ਚੰਗਾ ਛੇਵਾਂ ਨਾ ਮੰਗਵਾ ਕੇ ਦਿੱਤਾ। ਸੁਪਰਡੈਂਟ ਵਿਚਾਰੇ ਨੂੰ ਇਸ ਗੱਲ ਦਾ ਪਤਾ ਤੱਕ ਵੀ ਨਾ ਹੋਇਆ। ਚੌਥੇ ਦਿਨ ਜਦ ਸੁਪਰਡੈਂਟ ਦੀ ਸਾਡੇ ਵੱਲ ਗਸ਼ਤ ਆਈ ਤਾਂ ਛੋਟੇ ਅਫਸਰਾਂ ਨੇ ਜੇਲਰ ਨਾਲ ਮਿਲ ਕੇ ਸਗੋਂ ਮੇਰੀ ਪੇਸ਼ੀ ਕਰ ਦਿੱਤੀ ਕਿ ਮੈਂ 14 ਦਿਨਾਂ ਤੋਂ ਭੁੱਖ ਹੜਤਾਲ ਦਾ ਮੋਰਚਾ ਲਾਇਆ ਹੋਇਆ ਹੈ। ਵਿਚਾਰਾ ਸੁਪਰਡੈਂਟ ਸਣੇ ਆਪਣੇ ਅਮਲੇ ਦੇ ਮੇਰੇ ਪਾਸ ਆਇਆ ਅਤੇ ਆਉਂਦਾ ਹੀ ਉਹ ਇਸ ਵਿਧ ਮੈਨੂੰ ਆਖਣ ਲੱਗਾ, ਰਣਧੀਰ ਸਿੰਘ, ਜਦੋਂ ਦਾ ਮੈਂ ਇਸ ਜੇਲ੍ਹ ਵਿੱਚ ਆਇਆ ਹਾਂ ਇਹ ਪਹਿਲਾ ਮੌਕਾ ਹੈ ਕਿ ਮੇਰੇ ਵਕਤ ਵਿੱਚ ਭੁੱਖ ਹੜਤਾਲ ਕਰਕੇ ਮੈਨੂੰ ਪਰੇਸ਼ਾਨ ਕੀਤਾ ਗਿਆ ਹੈ। ਇੰਨੇ ਡੰਗ ਰੋਟੀ ਕਿਉਂ ਨਹੀਂ ਖਾਧੀ ਅਤੇ ਮੇਰੇ ਉੱਤੇ ਸੰਤਾਪ ਕਿਉਂ ਚੜ੍ਹਿਆ? ਮੈਂ, ਜਨਾਬ, ਮੈਂ ਸੰਤਾਪ ਕਿਸੇ ਉੱਤੇ ਕੁਛ ਨਹੀਂ ਚੜ੍ਹਿਆ ਅਤੇ ਨਾ ਹੀ ਮੈਂ ਜਾਣਬੁੱਝ ਕੇ ਆਪ ਨੂੰ ਪਰੇਸ਼ਾਨ ਕਰਨ ਲਈ ਭੁੱਖ ਹੜਤਾਲ ਕੀਤੀ ਹੈ। ਇਹ ਤਾਂ ਸੁੱਤੇ ਸੁਭਾਅ ਹੀ ਐਸਾ ਹੋ ਗਿਆ ਹੈ। ਮੈਂ ਚੌਥੇ ਕੇਸੀ ਇਸ਼ਨਾਨ ਖਾਰ ਸਾਬਣ ਨਾਲ ਕੀਤਾ ਸੀ ਪਰ ਮੈਨੂੰ ਤੇਲ ਕੇਸਾਂ ਨੂੰ ਲਾਉਣ ਲਈ ਨਹੀਂ ਮਿਲਿਆ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੇਲ ਨਹੀਂ ਮਿਲਣਾ ਤਾਂ ਮੈਂ ਖਾਰ ਨਾਲ ਕੇਸੀ ਇਸ਼ਨਾਨ ਹੀ ਨਾ ਕਰਦਾ। ਖਾਰ ਨਾਲ ਕੇਸੀ ਇਸ਼ਨਾਨ ਕਰਨ ਕਰਕੇ ਕੇਸ ਖੁਸ਼ਕ ਅਤੇ ਰੁੱਖੇ ਹੋ ਜਾਂਦੇ ਹਨ ਅਤੇ ਉਲਝ ਵੀ ਜਾਂਦੇ ਹਨ। ਜਿੰਨਾ ਚਿਰ ਤੇਲ ਨਾਲ ਲਾਈਏ ਕੰਘਾ ਨਹੀਂ ਕਰ ਸਕੀਦਾ। ਤੇਲ ਲਾ ਕੇ ਹੀ ਕੇਸ ਕੰਘੇ ਨਾਲ ਵਾਹੇ ਜਾ ਸਕਦੇ ਹਨ, ਐਵੇਂ ਨਹੀਂ ਵਾਹੇ ਜਾ ਸਕਦੇ। ਛੇਵਾਂ ਲਾਉਣ ਨਾਲ ਕੇਸਾਂ ਨੂੰ ਤਰਾਪਤ ਆ ਜਾਂਦੀ ਹੈ। ਤਰਾਪਤਾਈ ਕੇਸਾਂ ਨੂੰ ਕੰਘੇ ਨਾਲ ਵਾਹੁਣ ਨਾਲ ਕੇਸ ਐਵੇਂ ਅਜਾਈਂ ਟੁੱਟ ਕੇ ਨਹੀਂ ਭੁਰਦੇ। ਅਸਾਂ ਸਿੱਖਾਂ ਨੂੰ ਕੰਘਾ ਹਰ ਰੋਜ਼ ਦੋਨੋਂ ਵਕਤ ਕਰਨ ਦੀ ਤਾਕੀਦ ਦੀ ਹੁਕਮ ਹੈ ਅਤੇ ਬਿਨਾਂ ਕੰਘਾ ਕੀਤੇ ਪ੍ਰਸ਼ਾਦਾ ਛਕਣ ਦੀ ਵੀ ਸਖ਼ਤ ਮੁਆਮਨਤ ਹੈ। ਸੋ ਮੈਂ ਧਾਰਮਿਕ ਹੁਕਮ ਦੀ ਤਮੀਲ ਕਰਦੇ ਹੋਇਆਂ ਪ੍ਰਸ਼ਾਦਾ ਨਹੀਂ ਛਕਿਆ। ਕੋਈ ਪ੍ਰੋਟੈਸਟ ਵਜੋਂ ਆਪ ਦੇ ਹੁਕਮਾਂ ਤੋਂ ਆਕੀ ਹੋ ਕੇ ਐਸਾ ਨਹੀਂ ਕੀਤਾ। ਇਹ ਸੁਣ ਕੇ ਉਹ ਨੇਕ ਨਿਹਾਦ ਸੁਪਰਡੈਂਟ ਆਪਣੇ ਸਾਰੇ ਅਮਲੇ ਨਾਲ ਬੜਾ ਹੀ ਨਾਰਾਜ਼ ਹੋਇਆ ਕਿ ਉਸ ਨੂੰ ਕਿਉਂ ਨਾ ਇਤਲਾਹ ਛੇਤੀ ਦਿੱਤੀ ਗਈ ਅਤੇ ਹੁਕਮ ਦਿੱਤਾ ਕਿ ਫੌਰਨ 80 ਕਿਸਮ ਦਾ ਤੇਲ ਮੰਗਾ ਕੇ ਦਿੱਤਾ ਜਾਵੇ। ਸੋ ਤੇਲ ਅੱਧੇ ਘੰਟੇ ਅੰਦਰ ਅੰਦਰ ਹੀ ਆ ਗਿਆ। ਸੁਪਰਡੈਂਟ ਖੁਦ ਆਪਣੇ ਹੱਥੀਂ ਲੈ ਕੇ ਆਇਆ। ਬੜੀ ਹੀ ਸ਼ਰਾਫਤ ਨਾਲ ਤੇਲ ਦੀ ਸ਼ੀਸ਼ੀ ਦੇ ਕੇ ਆਖਣ ਲੱਗਾ, ਮਾਫ਼ ਕਰਨਾ, ਆਪ ਨੂੰ ਨਾ ਹੱਕ ਇੰਨੀ ਤਕਲੀਫ਼ ਹੋਈ ਹੈ, ਇਹ ਵੀ ਮੇਰੀ ਗੈਰਹਾਜ਼ਰੀ ਦੇ ਕਾਰਨ ਹੋਈ ਹੈ। ਸਾਨੂੰ ਆਪਦੇ ਧਾਰਮਿਕ ਜਜ਼ਬਾਤ ਦਾ ਬੜਾ ਅਹਿਸਾਸ ਹੋਣਾ ਚਾਹੀਦਾ ਹੈ ਪਰ ਅਫਸੋਸ ਹੈ ਕਿ ਐਤਕੀ ਇਹ ਲੰਘਣਾ ਹੋ ਗਈ।
ਮੇਰੇ ਵਕਤ ਵਿੱਚ ਫਿਰ ਅਜਿਹਾ ਨਹੀਂ ਹੋਵੇਗਾ।
ਮੈਂ ਆਪ ਦਾ ਬੜਾ ਧੰਨਵਾਦ ਹੈ। ਅਸਲ ਵਿੱਚ ਇਹ ਗੱਲ ਹੈ ਕਿ ਜ਼ਿਲ੍ਹੇ ਵਿੱਚ ਕੀ ਅਤੇ ਬਾਹਰ ਕੀ ਸਾਰੇ ਸਰਕਾਰੀ ਮਹਿਕਮਿਆਂ ਅੰਦਰ ਫਰਜ਼ ਸਨਾਸ਼ੀ ਅਤੇ ਇਮਾਨਦਾਰੀ ਉੱਡ ਗਈ ਹੈ। ਆਮ ਸਰਕਾਰੀ ਕਰਮਚਾਰੀ ਸਵਾਰਥ ਪਸੰਦੀ ਅਤੇ ਮੁਨਾਫਾ ਪ੍ਰਸਤੀ ਨੂੰ ਹੀ ਮੁੱਖ ਰੱਖਦੇ ਹਨ। ਜੇਲ੍ਹ ਦਾ ਸਟੋਰ ਮੁਹੱਈਆ ਕਰਨ ਵਾਲੇ ਸਸਤੀ ਤੋਂ ਸਸਤੀ ਚੀਜ਼ ਲਿਆਉਂਦੇ ਹਨ ਅਤੇ ਮਹਿੰਗੇ ਤੋਂ ਮਹਿੰਗਾ ਮੁੱਲ ਸਰਕਾਰੀ ਡਿਪਾਰਟਮੈਂਟ ਤੋਂ ਵਸੂਲ ਕਰਦੇ ਹਨ। ਖਾਸ ਕਰਕੇ ਜੇਲ੍ਹ ਵਾਲਿਆਂ ਵਿੱਚ ਤਾਂ ਕੋਈ ਪੁੱਛਦਾ ਹੀ ਨਾ ਹੋਇਆ। ਗਰੀਬ ਕੈਦੀਆਂ ਨੇ ਤਾਂ ਕੋਈ ਸ਼ਿਕਾਇਤ ਹੀ ਨਾ ਕਰਨੀ ਹੋਈ, ਜੇ ਕਰਨ ਵੀ ਤਾਂ ਸੁਣਦਾ ਕੋਈ ਨਹੀਂ। ਸਾਨੂੰ ਜੇਲ੍ਹਾਂ ਵਿੱਚ ਰਹਿ ਕੇ ਬੜੇ ਬੜੇ ਤਲਖ ਤਜ਼ਰਬੇ ਹੋ ਚੁੱਕੇ ਹਨ। ਥੋੜ੍ਹੀਆਂ ਥੋੜ੍ਹੀਆਂ ਗੱਲਾਂ ਵਿੱਚ ਹੀ ਕਿਰਸਾਂ ਕੱਢਦੇ ਹਨ। ਇਸ ਜੇਲ੍ਹ ਵਿੱਚ ਸਿਰਫ 8 ਸਿੱਖ ਕੈਦੀ ਹੀ ਸਾਰੇ ਪੋਲੀਟੀਕਲ ਅਤੇ ਇਖਲਾਕੀ ਰਲ ਮਿਲ ਕੇ ਮਸਾਂ ਹੋਣਗੇ। ਉਹਨਾਂ ਵਾਸਤੇ ਮਹੀਨੇ ਵਿੱਚ ਮਸਾਂ 1 ਬੋਤਲ ਨਾਰੀਅਲ ਦੇ ਤੇਲ ਦੀ ਖਰਚ ਹੁੰਦੀ ਹੋਵੇਗੀ ਪਰ ਇਹ ਲੋਕ ਇਸ ਵਿੱਚ ਵੀ ਆਪਣੀ ਕਿਰਸ ਕੱਢਦੇ ਹਨ ਅਤੇ ਰੱਦੀ ਤੋਂ ਰੱਦੀ ਤੇਲ ਲਿਆਉਂਦੇ ਹਨ, ਵਧੀਆ ਤੋਂ ਵਧੀਆ ਤੇਲ ਦਾ ਮੁੱਲ ਲਾਉਂਦੇ ਹਨ। ਇਉਂ ਤੁਹਾਡੀ ਸਰਕਾਰ ਨੂੰ ਲੁੱਟਦੇ ਹਨ ਅਤੇ ਵਿਚਾਰੇ ਕੈਦੀਆਂ ਦਾ ਗਲਾ ਘੁੱਟਦੇ ਹਨ। ਸੁਪਰਡੈਂਟ ਸਾਰੀਆਂ ਗੱਲਾਂ ਸੁਣੀ ਜਾਂਦਾ ਸੀ ਅਤੇ ਜੇਲ੍ਹ ਕਰਮਚਾਰੀਆਂ ਦੀਆਂ ਸਾਰੀਆਂ ਖਾਮੀਆਂ ਨੂੰ ਵੀ ਤਸਲੀਮ ਕਰੀ ਜਾਂਦਾ ਸੀ। ਸਾਥ ਸਾਥ ਹੀ ਇਹਨਾਂ ਖਾਮੀਆਂ ਨੂੰ ਦੂਰ ਕਰਨ ਦੇ ਪ੍ਰਯਤਨ ਵਿੱਚ ਅੱਗੇ ਨੂੰ ਲੱਗਣ ਦਾ ਭਰੋਸਾ ਵੀ ਉਸਨੇ ਦਵਾਇਆ। ਪਰ ਇਹ ਗੱਲਾਂ ਸੁਣਦੇ ਕਰਦੇ ਉਸਨੇ ਜੱਕ ਲਖਤ ਸਵਾਲ ਹੋਰ ਛੇੜ ਦਿੱਤਾ ਅਤੇ ਪ੍ਰਸ਼ਨ ਕੀਤਾ ਕਿ ਕੇਸਾਂ ਦਾ ਸਿਰ ਉੱਤੇ ਰੱਖਣਾ ਜ਼ਰੂਰੀ ਹੈ। ਮੈਂ, ਕੀ ਸਿਰ ਦਾ ਸਰੀਰ ਉੱਤੇ ਰੱਖਣਾ ਜ਼ਰੂਰੀ ਹੈ? ਸੁਪਰਡੈਂਟ, ਸਰੀਰ ਤਾਂ ਸਿਰ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਮੈਂ, ਜੇ ਜਿਉਂਦਾ ਰਹਿ ਸਕੇ ਅਰਥਾਤ ਜੇ ਸਰੀਰ ਬਿਨਾਂ ਸਿਰ ਦੇ ਜਿਉਂਦਾ ਰਹਿ ਸਕੇ ਤਾਂ ਕੀ ਤੁਸੀਂ ਸਿਰ ਨੂੰ ਸਰੀਰ ਤੋਂ ਲਾਹ ਛੱਡੋ ਅਰਥਾਤ ਸੀਸ ਨੂੰ ਸਰੀਰ 'ਤੇ ਨਾ ਰੱਖੋ? ਸੁਪਰਡੈਂਟ, ਸੀਸ ਤਾਂ ਸਰੀਰ ਦਾ ਹਿੱਸਾ ਹੈ ਅਤੇ ਸਭ ਤੋਂ ਸ੍ਰੇਸ਼ਟ ਹਿੱਸਾ ਹੈ। ਸੀਸ ਨਾਲ ਮਿਲ ਕੇ ਸਾਰਾ ਸਰੀਰ ਬਣਦਾ ਹੈ, ਸੀਸ ਨਾ ਹੋਵੇ ਤਾਂ ਸਰੀਰ ਰਹਿੰਦਾ ਹੀ ਨਹੀਂ। ਮੈਂ, ਕੀ ਇਸ ਸੀਸ ਨੂੰ ਸਰੀਰ ਉੱਤੇ ਤੁਸੀਂ ਆਪ ਰੱਖਿਆ ਹੋਇਆ ਹੈ? ਸੁਪਰਡੈਂਟ, ਨਹੀਂ, ਈਸ਼ਵਰ ਨੇ ਰੱਖਿਆ ਹੈ। ਮੈਂ, ਈਸ਼ਵਰ ਨੇ ਇਸ ਸੀਸ ਨੂੰ ਤੁਹਾਡੇ ਸਰੀਰ 'ਤੇ ਰੱਖਿਆ ਹੋਇਆ ਹੈ। ਜੇ ਆਪ ਤੁਹਾਡਾ ਰੱਖਿਆ ਹੋਵੇ ਤਾਂ ਸ਼ਾਇਦ ਤੁਸੀਂ ਇਸ ਨੂੰ ਲਾਹ ਵੀ ਸੁੱਟੋ, ਇਸ ਭਾਰ ਨੂੰ ਵੀ ਨਾ ਰੱਖੋ। ਸੁਪਰਡੈਂਟ, ਹਾਂਜੀ, ਈਸ਼ਵਰ ਦੀ ਰੱਖੀ ਹੋਈ ਚੀਜ਼ ਨੂੰ ਅਸੀਂ ਕਿਵੇਂ ਲਾਹ ਸਕਦੇ ਹਾਂ? ਮੈਂ, ਜੇ ਭਲਾ ਤੁਹਾਡਾ ਜਾਂ ਕਿਸੇ ਦਾ ਇਹ ਈਸ਼ਵਰੀ ਰੱਖਿਆ ਸੀਸ ਸਰੀਰ ਤੋਂ ਕੋਈ ਲਾਹ ਵੀ ਦੇਵੇ ਤਾਂ ਤੁਸੀਂ ਉਸਨੂੰ ਕੀ ਆਖੋਗੇ? ਸੁਪਰਡੈਂਟ, ਜ਼ਾਲਮ, ਅਤਿਆਚਾਰੀ, ਖੂਨੀ, ਕਾਤਲ। ਮੈਂ, ਜੇ ਕੋਈ ਹੋਰ ਤੋਂ ਸਾਨੂੰ ਇਹ ਸਵਾਲ ਕਰੇ ਕਿ ਤੁਸੀਂ ਸੀਸ ਨੂੰ ਕਿਉਂ ਰੱਖਿਆ ਹੈ? ਸੁਪਰਡੈਂਟ, ਇਹ ਉਹ ਸਵਾਲ ਕਰਨ ਵਾਲੇ ਦੀ ਬੇਵਕੂਫੀ ਹੋਵੇਗੀ। ਮੈਂ, ਜਿਸ ਤਰ੍ਹਾਂ ਸਾਡਾ ਸੀਸ ਈਸ਼ਵਰ ਨੇ ਸਰੀਰ ਪਰ ਆਪ ਰੱਖਿਆ ਹੋਇਆ ਹੈ ਉਸੇ ਤਰ੍ਹਾਂ ਸਾਡੇ ਤੁਹਾਡੇ ਸੀਸ ਉੱਪਰ ਕੇਸ ਵੀ ਸਾਡੇ ਜਾਂ ਤੁਹਾਡੇ ਆਪ ਰੱਖੇ ਪੈਦਾ ਕੀਤੇ ਹੋਏ ਨਹੀਂ, ਇਹ ਵੀ ਈਸ਼ਵਰ ਦੇ ਹੀ ਰੱਖੇ ਹੋਏ ਹਨ। ਤਾਂ ਤੇ ਆਪ ਦਾ ਦਾਸ ਨੂੰ ਇਹ ਸਵਾਲ ਕਰਨਾ ਕਿ ਕੀ ਕੇਸਾਂ ਦਾ ਸਿਰ ਤੇ ਰੱਖਣਾ ਜ਼ਰੂਰੀ ਹੈ ਬਣਦਾ ਹੀ ਨਹੀਂ, ਕਿਉਂਕਿ ਮੈਂ ਤਾਂ ਇਹ ਆਪ ਰੱਖੇ ਹੀ ਨਹੀਂ ਹੋਏ, ਈਸ਼ਵਰ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਅਤੇ ਰੱਖੇ ਹੋਏ ਹਨ। ਜਿਸ ਪ੍ਰਕਾਰ ਸਰੀਰ ਉੱਤੇ ਸ਼ੀਸ਼ ਈਸ਼ਵਰ ਦਾ ਰੱਖਿਆ ਹੋਇਆ ਹੈ, ਇਸੇ ਪ੍ਰਕਾਰ ਸੀਸ ਉੱਤੇ ਕੇਸ ਵੀ ਉਸੇ ਈਸ਼ਵਰ ਦੇ ਰੱਖੇ ਹੋਏ ਹਨ। ਈਸ਼ਵਰ ਦੇ ਰੱਖੇ ਹੋਏ ਸੀਸ ਦੀ ਰੱਖਿਆ ਪਾਲਣਾ ਕਰਨੀ ਜਿਸ ਪ੍ਰਕਾਰ ਸਾਡਾ ਪ੍ਰਮੁੱਖ ਫਰਜ਼ ਹੈ, ਇਸੇ ਪ੍ਰਕਾਰ ਈਸ਼ਵਰ ਦੇ ਰੱਖੇ ਹੋਏ ਕੇਸਾਂ ਦੀ ਰੱਖਿਆ ਪਾਲਣਾ ਕਰਨੀ ਵੀ ਕੁਦਰਤ ਨੂੰ ਸਾਡਾ ਹਰੇਕ ਪ੍ਰਾਣੀ ਦਾ ਪਰਮ ਧਰਮ ਹੈ। ਸੀਸ ਨੂੰ ਸਰੀਰ ਤੇ ਨਾ ਰੱਖਣ ਵਾਲੇ ਨੂੰ ਅਰਥਾਤ ਈਸ਼ਵਰ ਦੀ ਦਾਤ ਸੀਸ ਨੂੰ ਸਰੀਰ ਤੋਂ ਲਾਹ ਦੇਣ ਵਾਲੇ ਨੂੰ ਤਾਂ ਤੁਸੀਂ ਜ਼ਾਲਮ, ਅਤਿਆਚਾਰੀ, ਕਾਤਲ ਤੇ ਖੂਨੀ ਦੱਸਦੇ ਹੋ। ਕਿ ਸੀਸ ਦੇ ਉੱਪਰ ਈਸ਼ਵਰ ਦੀ ਦਿੱਤੀ ਅਤੇ ਰੱਖੀ ਹੋਈ ਦਾਤ ਨੂੰ ਲਾਹ ਦੇਣ ਵਾਲੇ, ਕਤਲ ਕਰ ਦੇਣ ਵਾਲੇ, ਕੱਟ ਦੇਣ ਵਾਲੇ ਜਾਂ ਘਰੜ ਮਨਾ ਦੇਣ ਵਾਲੇ ਵੀ ਜ਼ਾਲਮ, ਅਤਿਆਚਾਰੀ ਤੇ ਕਾਤਲ ਨਹੀਂ? ਕਿ ਈਸ਼ਵਰ ਦੀ ਦਿੱਤੀ ਹੋਈ ਅਮਾਨਤ ਭੰਨਣ, ਤੋੜਨ ਤੇ ਬਨਾਸਨ ਹਾਰੇ ਬੇਈਮਾਨ, ਜ਼ਾਬਰ ਤੇ ਕਾਤਲ ਨਹੀਂ? ਮੇਰੇ ਖਿਆਲ ਵਿੱਚ ਤਾਂ ਖੂਨੀ ਹੀ ਹਨ। ਸੁਪਰਡੈਂਟ, ਨਹੀਂ, ਖੂਨੀ ਤਾਂ ਨਹੀਂ ਕਹਿ ਸਕਦੇ, ਹੋਰ ਭਾਵੇਂ ਕੁਛ ਕਹਿ ਲਵੋ। ਮੈਂ, ਕਿਉਂ ਖੂਨੀ ਕਿਉਂ ਨਹੀਂ ਕਹਿ ਸਕਦੇ? ਸੁਪਰਡੈਂਟ, ਕੇਸਾਂ ਦੇ ਕਟਾਇਆ ਖੂਨ ਤਾਂ ਨਹੀਂ ਨਿਕਲਦਾ। ਮੈਂ,
ਤਾਂ ਤੁਹਾਡੇ ਖਿਆਲ ਵਿੱਚ ਜੇ ਖੂਨ ਨਿਕਲੇ ਤਾਂ ਹੀ ਖੂਨ ਕੀਤਾ ਪ੍ਰਵਾਨ ਹੈ? ਭਲਾ ਜੇ ਕੋਈ ਕਿਸੇ ਨੂੰ ਗਲ ਘੁੱਟ ਕੇ ਮਾਰ ਦੇਵੇ ਤਾਂ ਕਿ ਉਹ ਖੂਨੀ ਨਹੀਂ? ਤੁਹਾਡੇ ਪਹਿਲੇ ਕਹੇ ਅਨੁਸਾਰ ਤਾਂ ਉਹ ਖੂਨੀ ਨਹੀਂ ਕਹਾਵੇਗਾ, ਕਿਉਂਕਿ ਗਲ ਘੁੱਟ ਕੇ ਮਾਰਨ ਨਾਲ ਖੂਨ ਵੀ ਨਹੀਂ ਨਿਕਲਦਾ ਅਤੇ ਮੌਤ ਵੀ ਹੋ ਜਾਂਦੀ ਹੈ। ਲਫਜ਼ੀ ਬਹਿਸ ਵਿੱਚ ਪੈਣਾ ਫਜ਼ੂਲ ਹੈ, ਪਰ ਇਹ ਗੱਲ ਤੁਸੀਂ ਸਾਫ਼ ਮੰਨੋਗੇ ਕਿ ਅੱਜ ਕੱਲ੍ਹ ਦੇ ਮਾਰਨ ਦੇ ਨਵੀਨ ਤਰੀਕੇ ਅਤੇ ਪਿਛਲੇ ਵੀ ਕਈ ਤਰੀਕੇ ਐਸੇ ਹਨ ਕਿ ਪ੍ਰਾਣੀ ਦੇ ਪ੍ਰਾਣ ਹੱਥ ਕਰਦਿਆਂ ਖੂਨ ਦਾ ਇੱਕ ਤੁਬਕਾ ਵੀ ਨਹੀਂ ਡੁੱਲਦਾ। ਜੇ ਖੂਨੀ ਐਸੇ ਤਰੀਕੇ ਨਾਲ ਪ੍ਰਾਣ ਹੱਥ ਕਰਨ ਤਾਂ ਕੀ ਅਜਿਹੇ ਖੂਨੀ ਕਾਤਲ ਨਹੀਂ, ਜਾਬਰ ਨਹੀਂ, ਅੱਤਿਆਚਾਰੀ ਜ਼ਾਲਮ ਨਹੀਂ? ਤਾਂ ਤੁਸੀਂ ਹੋਰ ਕੀ ਆਖੋਗੇ?
ਸੁਪਰਡੈਂਟ, ਪਰ ਜੀ ਮਾਫ਼ ਕਰਨਾ, ਕੱਟਿਆ ਹੋਇਆ ਸੀਸ ਤਾਂ ਮੁੜ ਫਿਰ ਨਹੀਂ ਜੁੜਦਾ, ਨਾ ਹੀ ਸੁਰਜੀਤ ਹੁੰਦਾ ਹੈ, ਮਾਰਿਆ ਹੋਇਆ ਫਿਰ ਜਿਉਂਦਾ ਨਹੀਂ। ਕੱਟੇ ਹੋਏ ਕੇਸ ਤਾਂ ਫਿਰ ਹਰੇ ਹੋ ਜਾਂਦੇ ਹਨ, ਇਸ ਕਰਕੇ ਸੀਸ ਕੱਟਣ ਅਤੇ ਕੇਸ ਕੱਟਣ ਵਿੱਚ ਬਹੁਤ ਫਰਕ ਹੈ, ਜੈਸਾ ਕਿ ਕੇਸ ਕੱਟਣ ਅਤੇ ਸੀਸ ਕੱਟਣ ਦੇ ਜ਼ੁਰਮ ਵਿੱਚ ਵੀ ਬੜਾ ਫਰਕ ਹੈ। ਮੈਂ, ਕੀ ਤੁਸੀਂ ਆਵਾਗਮਨ ਦੇ ਮਸਲੇ ਨੂੰ ਮੰਨਦੇ ਹੋ? ਸੁਪਰਡੈਂਟ, ਹਾਂ ਮੈਂ ਮੰਨਦਾ ਹਾਂ। ਮੈਂ, ਤੁਹਾਡਾ ਸੀਸ ਦੇ ਕੱਟਿਆਂ ਵੀ ਮਰਦਾ ਕੁਛ ਨਹੀਂ, ਆਤਮਾ ਤਾਂ ਫਿਰ ਮੁੜ ਜਨਮ ਲੈ ਲੈਂਦਾ ਹੈ। ਤਾਂ ਤੇ ਜਿਹੜੇ ਜਾਨਾਂ ਨੂੰ ਮਾਰਦੇ ਹਨ ਉਹ ਮਾਰਦੇ ਕੁਛ ਨਹੀਂ, ਕੇਵਲ ਜੀਵਾਂ ਦੀ ਚੁਰਾਸੀ ਕੱਢਦੇ ਹਨ, ਆਵਾਗਮਨ ਦੇ ਸਿਲਸਿਲੇ ਨੂੰ ਛੇਤੀ ਮੁਕਾਉਂਦੇ ਹਨ ਅਤੇ ਉਪਕਾਰ ਕਰਦੇ ਹਨ, ਪਰ ਮੁੱਕਦਾ ਫਿਰ ਵੀ ਨਹੀਂ। ਉਹਨਾਂ ਤਾਂ ਮਾਰਿਆ ਨਹੀਂ ਮਰਨਾ, ਫਿਰ ਫਿਰ ਜੂਨ ਸ਼ਗੁਫੇ ਉਗਦੇ ਹਨ। ਜੀਵ ਨੂੰ ਮਾਰਨ ਹਾਰੇ ਦਾ ਯਤਨ ਬਿਰਥਾ ਹੈ, ਉਪਕਾਰ ਕੋਈ ਨਹੀਂ, ਨਾ ਹੀ ਕੋਈ ਗੁਣ ਹੈ। ਇਸ ਤਰ੍ਹਾਂ ਮੁੜ ਮੁੜ ਕੇ ਕੇਸ ਕੱਟਣ ਹਾਰਿਆਂ ਦਾ ਗੁਣ, ਉਪਕਾਰ ਕੁਛ ਨਹੀਂ। ਕੱਟੇ ਹੋਏ ਕੇਸ ਮੁੜ ਕੇ ਫਿਰ ਉਗਾਉਂਦੇ ਹਨ, ਜਿਵੇਂ ਪ੍ਰਾਣ ਹੱਤ ਕੀਤਾ ਹੋਇਆ ਪ੍ਰਾਣੀ ਮੁੜ ਕੇ ਫਿਰ ਜਨਮ ਲੈਂਦਾ ਹੈ। ਹਾਂ, ਇਤਨਾ ਫਰਕ ਜ਼ਰੂਰ ਹੈ ਕਿ ਜੀਵਾਤਮਾ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ ਮੁੜ ਮੁੜ ਜਨਮ ਲੈਂਦਾ ਹੈ, ਪਰ ਜੀਵ ਹੱਤਿਆ ਕਰਨ ਹਾਰੇ ਨੂੰ ਦੀਂਦਾ ਨਹੀਂ। ਕੱਟੇ ਹੋਏ ਕੇਸ ਮੁੜ ਮੁੜ ਕੇ ਉਵੇਂ ਸੀਸ ਉੱਤੇ ਉਗਾਉਂਦੇ ਹਨ ਅਤੇ ਉਗਾਉਂਦੇ ਹੀ ਰਹਿੰਦੇ ਹਨ। ਕੱਟਣ ਕਟਾਉਣ ਹਾਰਾ ਮੂਰਖ ਹੋ ਕੇ ਕੇਸਾਂ ਨੂੰ ਕੱਟਦਾ ਹੈ ਅਤੇ ਨਿਤ ਨਵੇਂ ਦਿਨ ਉਸਦੇ ਮੂੰਹ ਉੱਤੇ ਚਪੇੜ ਲੱਗਦੀ ਹੈ। ਕੱਟੇ ਹੋਏ ਕੇਸ ਫਿਰ ਉਗਵ ਖਲੋਂਦੇ ਹਨ। ਦੋਹਾਂ ਦਾ ਯਤਨ ਬਿਰਥਾ ਅਤੇ ਨਿਰੀ ਮੂਰਖਤਾ ਵਾਲਾ ਸਿੱਧ ਹੁੰਦਾ ਹੈ। ਜਿਸ ਪ੍ਰਕਾਰ ਜੀਵਾਤਮਾ ਦਾ ਜੀਵਨ ਕਲਾ ਅੰਸ਼ ਪਰਮਾਤਮਾ ਦੀ ਜਗ ਜੀਵਨ ਸ਼ਕਤ ਕਲਾ ਅੰਦਰ ਮੌਜੂਦ ਹੈ, ਇਸੇ ਪ੍ਰਕਾਰ ਕੇਸਾਂ ਦੀ ਜੀਵਨ ਕਲਾ ਅੰਸ਼ ਜਿਉਂਦੀ ਜਾਗਦੀ ਸੀਸ ਅਤੇ ਸਰੀਰ ਅੰਦਰ ਉਦੋਂ ਤਾਈਂ ਮੌਜੂਦ ਰਹਿੰਦੀ ਹੈ ਜਦ ਤਾਈਂ ਕਿ ਸਰੀਰ ਅਤੇ ਸੀਸ ਦਾ ਨਾਸ਼ ਨਹੀਂ ਹੁੰਦਾ। ਸੀਸ ਅਤੇ ਸਰੀਰ ਉੱਤੇ ਰੋਮ ਰੋਮ ਦਾ ਉਸੇ ਕੁਦਰਤੀ ਹਾਲਾਤ ਵਿੱਚ ਕਾਇਮ ਰਹਿਣਾ ਪਰਮ ਜ਼ਰੂਰੀ ਹੈ, ਜਿਸ ਵਿੱਚ ਕਿ ਕਾਦਰ ਈਸ਼ਵਰ ਨੇ ਰੋਮ ਰੋਮ ਨੂੰ ਕਾਇਮ ਅਤੇ ਸੁਜੀਤ ਰੱਖਿਆ ਹੋਇਆ ਹੈ। ਸਰੀਰ ਦੇ ਹਰੇਕ ਹਿੱਸੇ ਉੱਤੇ ਕੁਦਰਤੀ ਅਗਵਾਓ ਅਨੁਸਾਰ ਉਗਦੇ ਹੋਏ ਰੋਮ ਥਾਂ ਥਾਈਂ ਸੁੱਤੇ ਹੀ ਉਸ ਹਾਲਤ ਵਿੱਚ ਹੀ ਕਾਇਮ ਖੜੋਤੇ ਰਹਿ ਜਾਂਦੇ ਹਨ ਜੈਸਾ ਕਿ ਕੁਦਰਤ ਨੇ ਉਹਨਾਂ ਨੂੰ ਰੱਖਿਆ ਹੈ। ਸਰੀਰ ਦੇ ਰੋਮ ਕੁਦਰਤੀ ਨਸ਼ਵੋ ਨੁਮਾ ਅਨੁਸਾਰ ਉਤਨੀ ਹੀ ਲੰਬਾਈ ਇਖਤਿਆਰ ਕਰਦੇ ਹਨ ਜਿਤਨੀ ਕਿ ਕੁਦਰਤ ਨੂੰ ਮਨਜ਼ੂਰ ਹੈ। ਇੱਕ ਖਾਸ ਹੱਦ ਉੱਤੇ ਆ ਕੇ ਕੇਸ ਆਪਣੇ ਆਪ ਹੀ ਵਧਣੇ ਬੰਦ ਹੋ ਜਾਂਦੇ ਹਨ। ਉਸ ਕੁਦਰਤੀ ਵਧੇ ਵਧਾਓ ਤੋਂ ਬਨਾਵਟੀ ਬਣਾਓ ਸ਼ਿੰਗਾਰ ਦੁਆਰਾ ਰਾਸਤਾ ਪੈਰਾਸਤਾ ਕਰਕੇ ਕੇਸਾਂ ਨੂੰ ਵਧਾਉਣਾ ਘਟਾਉਣਾ ਵਧਾਉਣ ਹਰੇ ਬੰਦੇ ਦੀ ਮਹਾਂਮੂਰਖਤਾ ਹੈ ਅਤੇ ਕਾਨੂੰਨੇ ਕੁਦਰਤ ਤੋਂ ਉਲਟ ਚੱਲਣ ਵਾਲੀ ਗੱਲ ਹੈ। ਇਸਤਰੀਆਂ ਦੇ ਮੂੰਹ ਉੱਤੇ ਕੁਦਰਤੀ ਤੌਰ 'ਤੇ ਕੇਸ ਜਾਂ ਰੋਮ ਉੱਗਦੇ ਹੀ ਨਹੀਂ, ਜੇ ਕੋਈ ਉਗਵਾਉਣਾ ਚਾਹੇ ਤਾਂ ਉਸਦਾ ਯਤਨ ਬਿਰਥਾ ਹੈ। ਸੋ ਇਸ ਪ੍ਰਕਾਰ ਇਸਤਰੀਆਂ ਦੇ ਮੂੰਹ ਉੱਤੇ ਕੁਦਰਤੋਂ ਉਲਟ ਕੇਸ ਰੋਮ ਉੱਗਣਾ ਜ਼ਹਾਲਤ ਹੈ। ਇਸੇ ਪ੍ਰਕਾਰ ਇਸਤਰੀ ਮਰਦ ਦੇ ਸੀਸ ਉੱਤੇ ਕੁਦਰਤੀ ਅਗਵਾਓ ਅਨੁਸਾਰ ਉਗਵੇ ਅਤੇ ਉਗਵ ਖੜੋਤੇ ਕੇਸਾਂ ਨੂੰ ਕਟਾਉਣਾ ਜਾਂ ਵਧਾਉਣਾ ਉਗਾਉਣਾ ਵੀ ਜ਼ਹਾਲਤ ਹੈ। ਮਰਦ ਦੇ ਮੁੱਖ ਚਿਹਰਿਆਂ ਉੱਤੇ ਕਾਦਰ ਦੀ ਕੁਦਰਤ ਨੇ ਦਾੜੀਆਂ ਦਿੱਤੀਆਂ, ਉਗਵਾਈਆਂ ਪਰ ਸੰਸਾਰ ਦੇ ਫੈਸ਼ਨ ਪ੍ਰਸਤ ਆਦਮੀ ਨਿਤ ਨਵੇਂ ਸੂਟ ਦਾੜਾ ਮਨਵਾ ਕੇ ਤੀਵੀਆਂ ਬਣਨਾ ਚਾਹੁੰਦੇ ਹਨ, ਪਰ ਕੁਦਰਤ ਉਹਨਾਂ ਨੂੰ ਬਣ ਨਹੀਂ ਦਿੰਦੀ। ਉਹ ਦਾੜੀਆਂ ਨੂੰ ਚੱਟਮ ਕਰਾਉਂਦੇ ਹਨ, ਪਰ ਕੁਦਰਤ ਉਹਨਾਂ ਦੇ ਮੂੰਹ 'ਤੇ ਚਪੇੜ ਮਾਰਦੀ ਹੈ। ਦੂਰੀਆਂ ਚਪੇੜਾਂ ਨਿਤ ਸਹਿੰਦੇ ਹਨ, ਇੱਕ ਤਾਂ ਉਸਤਰੇ ਦਾ ਪੋਲਾ, ਦੂਜਾ ਕੁਦਰਤ ਦਾ ਚਪੜੌਲਾ। ਜ਼ੋਰ ਜ਼ੋਰ ਨਿਤਾ ਪ੍ਰਤ ਉਹਨਾਂ ਦੇ ਮੂੰਹ 'ਤੇ ਪੈਂਦਿਆਂ ਵੀ ਉਹਨਾਂ ਨੂੰ ਸੋਝੀ ਨਹੀਂ ਆਉਂਦੀ। ਜਿੱਥੇ ਕਾਨੂੰਨੇ ਕੁਦਰਤ ਦੀ ਹਾਮਸਰੀ ਕਰਨ ਹਾਰਿਆਂ ਮਰਦਾਂ ਨੇ ਦਾੜੀ ਮੂੰਹ ਮੁੱਛਾਂ ਮਨਾ ਕੇ ਤ੍ਰੀਮਤਾ ਨਾ ਬਣ ਸਕਣ ਵੱਲੋਂ ਮੂੰਹ ਦੀ ਖਾਧੀ ਹੈ, ਉੱਥੇ ਹੁਣ ਕਾਨੂੰਨੇ ਕੁਦਰਤ ਤੋਂ ਖੁਦਸਰੀ ਅਤੇ ਸਰਕਸ਼ੀ ਕਰਨ ਹਾਰੀਆਂ ਤ੍ਰੀਮਤਾਂ ਨੇ ਮਰਦਾਂ ਦੀ ਰੀਸੋ ਰੀਸੀ ਸੈਰਮੁਨੀਆਂ ਬਣ ਕੇ ਪਰਲੇ ਦਰਜੇ ਦੀ ਸ਼ਰਮਿੰਦਗੀ ਅਤੇ ਨਿਰਲੱਜਤਾ ਸਹੇੜੀ ਹੈ। ਪਰ ਖੱਟਿਆ ਦੋਹਾਂ ਨੇ ਕੱਖ ਨਹੀਂ। ਸਵਾਲ ਤਾਂ ਸਗੋਂ ਇਹ ਹੋਣਾ ਚਾਹੀਦਾ ਸੀ ਕਿ ਈਸ਼ਵਰ ਦੀ ਦਿੱਤੀ ਦਾਤ ਅਮਾਨਤ ਕੇਸਾਂ ਨੂੰ ਕਿਉਂ ਕਟਾਇਆ ਜਾਂਦਾ ਹੈ ਅਤੇ ਕਿਉਂ ਨਹੀਂ ਸੀਸ ਜਾਂ ਕੁਦਰਤ ਹਾਲਤ ਵਿੱਚ ਕਾਇਮ ਰੱਖਿਆ ਜਾਂਦਾ, ਸਗੋਂ ਉਲਟ ਪੁਲਟ ਸਵਾਲ ਕਾਨੂੰਨੇ ਕੁਦਰਤ ਦੇ ਮੁਖਾਲਫਤ ਦੇ ਕੀਤੇ ਜਾਂਦੇ ਹਨ। ਅਸਲ ਗੱਲ ਇਹ ਹੈ ਕਿ ਕਾਨੂੰਨੇ ਕੁਦਰਤ ਦੀ ਮੁਖਾਲਫਤ ਕਰਨ ਹਾਰਿਆਂ ਦੀ ਬਹੁਤਾਤ ਹੈ, ਮੈਜ਼ੋਰਟੀ ਹੈ। ਬਹੁਤਿਆਂ ਦਾ ਸਿਰ ਮੂੰਹ ਮਨਾਉਣਾ ਅਤੇ ਸਦੀਆਂ ਤੋਂ ਮਨਾਉਂਦੇ ਆਉਣ ਦੀ ਭੇਡਾ ਚਾਲ ਨੇ ਇਸ ਭੇਡ ਚਾਲ ਨੂੰ ਹੀ ਕੁਦਰਤੀ ਕਾਨੂੰਨ ਗਰਦਾਨ ਛੱਡਿਆ ਹੈ ਅਤੇ ਅਸਲ ਕੁਦਰਤੀ ਕਾਨੂੰਨ ਅਨੁਸਾਰਤਾ ਵਾਲੇ ਵੇਸ ਨੂੰ ਗੈਰ ਕੇਸਾਧਾਰੀ ਜਾਣ ਲਿਆ। ਵਜ੍ਹਾ ਇਹ ਹੈ ਕਿ ਕਾਦਰ ਦੇ ਕੁਦਰਤੀ ਕਾਨੂੰਨ ਅਨੁਸਾਰ ਚੱਲਣ ਹਾਰੇ ਬਹੁਤ ਬਿਰਲੇ ਅਤੇ ਥੋੜ੍ਹੇ ਹਨ। ਸਿੱਖ ਕੌਮ ਤੋਂ ਛੁੱਟ ਸਰਬ ਮਹਾਨ ਕੌਮਾਂ ਦੇ ਲੱਖਾਂ ਕਰੋੜ ਮਨੁੱਖਾਂ ਵਿੱਚੋਂ ਕੋਈ ਇੱਕ ਅੱਧ ਜੇ ਕਿਸੇ ਸਕੇਸ਼ ਖਾਲਸਈ ਸਾਬਤ ਸੂਰਤ ਵਾਲੇ ਬੰਦੇ ਨੂੰ ਵੇਖ ਲੈਂਦਾ ਹੈ ਤਾਂ ਉਸ ਨੂੰ ਆਪਣੀ ਵਿਗੜੀ ਹੋਈ ਸੈਰਮੋਨੀ ਸ਼ਕਲ ਦੇ ਵਿਗੜਪਣ ਦਾ ਤਾਂ ਅਹਿਸਾਸ ਬਾਕੀ ਨਹੀਂ ਰਿਹਾ ਹੁੰਦਾ। ਵਿਲੱਖਣੀ ਸੂਰਤ ਮੂਰਤੀ ਵਾਲੇ ਸਿੱਖ ਨੂੰ ਵੇਖ ਕੇ ਚੰਬਾ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਸਵਾਲ ਹੁੰਦੇ ਹਨ ਕਿ ਕੇਸ ਰੱਖਣੇ ਜ਼ਰੂਰੀ ਹਨ। ਉਸ ਨੂੰ ਇਹ ਗਿਆਨ ਤਾਂ ਪਤਾ ਨਹੀਂ ਕਿਉਂ ਹੋਈ ਹੁੰਦੀ ਹੈ ਕਿ ਕੇਸ ਵੀ ਸਾਰੇ ਸਰੀਰ ਦੇ ਐਨ ਇਹੋ ਜਿਹਾ ਹੀ ਜ਼ਰੂਰੀ ਅੰਗ ਨਹੀਂ ਜੈਸਾ ਕਿ ਹੱਡ ਮਾਸ ਆਦਿਕ। ਜਿਤਨੇ ਵੀ ਸਾਰੇ ਸਰੀਰ ਦੇ ਮੁਸਾਮ ਹਨ ਉਤਨੀ ਹੀ ਰੁਮਾਵਲੀ ਹੈ। ਕੁਦਰਤ ਕਾਨੂੰਨ ਦੇ ਮੰਨਣ ਹਾਰੇ ਖਾਲਸ ਬੰਦੇ ਨੂੰ ਇਸ ਰੁਮਾਵਲੀ ਦਾ ਇੱਕ ਰੋਮ ਦਾ ਖੇਦਨ ਕਰਨਾ ਵੀ ਇਤਨਾ ਹੀ ਗੁਨਾਹ ਹੈ ਜਿਤਨਾ ਕਿ ਇਲਮ ਤਿਬ ਦੇ ਜਾਣਨ ਵਾਲਿਆਂ ਲਈ ਸਰੀਰ ਦੇ ਇੱਕ ਮੁਸਾਮ ਨੂੰ ਕਰ ਦੇਣ ਵਾਲਾ ਜ਼ੁਰਮ ਹੈ। ਇਹ ਬੜਾ ਲੰਬਾ ਏਡੀ ਵਿਸਥਾਰਤਾ ਵਾਲਾ ਸਵਾਲ ਆਪਣੇ ਛੇੜਿਆ ਹੈ ਕਿ ਜਿਸ ਉੱਪਰ ਪੁਸਤਕਾਂ ਦੇ ਪੁਸਤਕ ਅਤੇ ਰਸਾਲਿਆਂ ਦੇ ਰਸਾਲੇ ਲਿਖੇ ਜਾ ਸਕਦੇ ਹਨ। ਇਤਨਾ ਬਿਲ ਨਾ ਆਪ ਨੂੰ ਹੈ ਨਾ ਮੈਨੂੰ, ਇਤਨੀ ਫੁਰਸਤ ਹੈ ਕਿ
ਖੋਲ੍ਹ ਕੇ
ਪਰਸਪਰ ਇਸ ਵਿਸ਼ੇ ਉੱਤੇ ਵਿਚਾਰ ਕਰ ਸਕੀਏ। ਇਹੋ ਜਿਹੀਆਂ ਹਜ਼ੂਰਤਾਂ ਵਾਲੇ ਵਤੰਡਾ ਵਾਦ ਅਕਸਰ ਆਰੀਆ ਸਮਾਜ ਹੀ ਉਠਾਇਆ ਕਰਦੇ ਹਨ ਕਿ ਆਪ ਨੂੰ ਆਰੀਆ ਸਮਾਜ ਦਾ ਪਤਾ ਨਹੀਂ ਲੱਗਿਆ ਹੋਇਆ। ਸੁਪਰਡੈਂਟ ਹੱਸ ਕੇ, ਨਹੀਂ ਮੈਂ ਇਤਨਾ ਕੱਟੜ ਆਰੀਆ ਸਮਾਜੀ ਤਾਂ ਨਹੀਂ ਕਿ ਵਿਤੰਡਾਵਾਦੀ ਹੀ ਹੋਵਾਂ, ਚਾਹੇ ਮੇਰੀ ਰੁਚੀ ਕੁਛ ਕਾਰੀਆ ਸਮਾਜ ਵੱਲ ਹੀ ਹੈ, ਪਰ ਅੱਜ ਜੋ ਸਵਾਲ ਮੈਂ ਆਪ ਦੇ ਅੱਗੇ ਕੀਤਾ ਹੈ ਸੁੱਤੇ ਸਿੱਧ ਹੀ ਕੀਤਾ ਹੈ, ਕਿਸੇ ਵਿਤੰਡਾਵਾਦ ਨੂੰ ਮੁੱਖ ਰੱਖ ਕੇ ਬਹਿਸ ਕਰਨ ਨਹੀਂ ਕੀਤਾ, ਖੋਜੀ ਬਣ ਕੇ ਕੀਤਾ ਹੈ। ਚਾਹੇ ਆਪਣੇ ਕੁਝ ਕਰੜੇ ਪਦ ਵਰਤੇ ਹਨ ਪਰ ਮੈਨੂੰ ਆਪਣੀਆਂ ਦਲੀਲਾਂ ਦੀ ਲੜੀ ਬਹੁਤ ਪਸੰਦ ਆਈ ਹੈ। ਮੇਰੀ ਬਹੁਤ ਸਾਰੀ ਸੰਸਾ ਨਿਵਿਰਤੀ ਹੋ ਗਈ ਹੈ। ਆਪ ਨੂੰ ਚਾਹੀਦਾ ਹੈ ਕਿ ਜੇਲੋਂ ਬਾਹਰ ਨਿਕਲ ਕੇ ਇੱਕ ਵਧੀਆ ਪੈਮਾਨੇ ਤੇ ਕੇਸਾਂ ਦੀ ਫਲਾਸਫੀ ਉੱਤੇ ਪੁਸਤਕ ਲਿਖ ਕੇ ਹਰੇਕ ਜ਼ਬਾਨ ਵਿੱਚ ਸਾਰੀਆਂ ਦੁਨੀਆਂ ਦੇ ਉੱਤੇ ਪ੍ਰਚਾਰ ਕਰੋ ਕਰਾਓ। ਆਪ ਦੀ ਭੇਡ ਚਾਲ ਵਾਲੀ ਗੱਲ ਮੇਰੀ ਬੜੀ ਦਿਲ ਲੱਗੀ ਹੈ। ਸਾਡੇ ਜਿੰਨੇ ਵੀ ਪੁਰਾਤਨ ਰਿਸ਼ੀ ਮੁਨੀ ਅਵਤਾਰ ਪੈਗੰਬਰ ਹੋਏ ਹਨ ਸਭ ਕੇਸਾਧਾਰੀ ਹੀ ਹੋਏ ਹਨ। ਮਹਾਂਭਾਰਤ ਦੇ ਸਮੇਂ ਤਾਈਂ ਇਹ ਸਬੂਤ ਪੱਕੇ ਤੌਰ ਤੇ ਮਿਲਦੇ ਹਨ ਕਿ ਸਾਡੇ ਪੁਰਾਤਨ ਛੱਤਰੀ ਬ੍ਰਾਹਮਣ ਪੇਸ਼ਵਾ ਸਾਰੇ ਹੀ ਕੇਸਾਧਾਰੀ ਹੋ ਗੁਜ਼ਰੇ ਹਨ। ਪਤਾ ਨਹੀਂ ਇਹ ਕੇਸ ਮੁੰਡਨ ਦੀ ਭੇਡ ਚਾਲ ਰਸਮ ਕਦੋਂ ਤੋਂ ਸਾਡੇ ਭਾਰਤ ਵਰਸ਼ ਵਿਖੇ ਪ੍ਰਚਲਿਤ ਹੋਈ ਹੈ। ਮਹਾਂਭਾਰਤ ਦੇ ਮਹਾਂਯੁੱਧ ਸਮੇਂ ਦੀਆਂ ਮਿਸਾਲਾਂ ਹਿੰਦੂ ਧਰਮ ਦੀਆਂ ਪੁਰਾਤਨ ਪੁਸਤਕਾਂ ਵਿੱਚ ਮੌਜੂਦ ਹਨ ਕਿ ਕੇਸਾਂ ਦਾ ਮੁੰਡਨ ਉਸ ਸਮੇਂ ਮਹਾਨਿੰਦਨੀ ਰਾਜ ਦੰਡ ਸਮਝਿਆ ਜਾਂਦਾ ਸੀ। ਸ਼੍ਰੀ ਕ੍ਰਿਸ਼ਨ ਜੀ ਨੇ ਰੁਕਮਣੀ ਦੇ ਭਾਈ ਰੁਕਮਨ ਯੋਧੇ ਨੂੰ ਜਦੋਂ ਰੁਕਮਣੀ ਦੀ ਸਿਫਾਰਸ਼ ਦੇ ਅਧੀਨ ਹੋ ਕੇ ਸਿਰ ਕੱਟਣ ਦੀ ਸਜ਼ਾ ਦੇਣ ਨੂੰ ਦਰਗੁਜ਼ਰ ਕਰਕੇ ਉਸਦੇ ਕੇਸ ਕੱਟਣ ਦੀ ਸਜ਼ਾ ਮਿੱਥੀ ਤਾਂ ਰੁਕਮਣੀ ਨੇ ਬੜੀ ਦਰਦਨਾਕ ਪੁਕਾਰ ਆਪਣੀ ਭੈਣ ਰੁਕਮਣੀ ਅੱਗੇ ਕੀਤੀ ਕਿ ਹੇ ਰੁਕਮਣੀ, ਤੂੰ ਮੇਰੀ ਭੈਣ ਨਹੀਂ ਮੇਰੀ ਵੈਰਣ ਹੈ, ਕਿਉਂਕਿ ਤੈਂ ਮੇਰੀ ਮੌਤ ਦੀ ਸਜ਼ਾ ਨੂੰ ਮਾਫ਼ ਕਰਾ ਕੇ ਕੇਸ ਕੱਟਣ ਦੀ ਸਜ਼ਾ ਮਨਜ਼ੂਰ ਕਰਵਾਈ ਹੈ। ਜਿਉਂਦੇ ਜੀ ਮੇਰੇ ਕੇਸ ਕੱਟੇ ਜਾਣੇ ਮੌਤ ਦੀ ਸਜ਼ਾ ਨਾਲੋਂ ਵੀ ਹਜ਼ਾਰ ਦਰਜ਼ਾ ਮਹਾਂਭਿਆਨਕ ਅਤੇ ਦੁਖਦਾਈ ਹੈ। ਆਪ ਦੇ ਖਿਆਲ ਸੋਹਣੇ ਹਨ, ਆਪ ਸੱਚਮੁੱਚ ਤੱਤ ਅਸੂਲਾਂ ਵਾਲੇ ਸਿੰਘ ਹੋ। ਅੱਜ ਤਾਈਂ ਮੇਰੀ ਕਿਸੇ ਸਿੱਖ ਨੇ ਅਜਿਹੀ ਨਿਸ਼ਾਨੀ ਕੀਤੀ ਸੀ। ਦਲੀਲ ਦਾ ਇੱਕ ਕਿਣਕਾ ਮਾਤਰ ਹੀ ਸਾਡੇ ਵਰਗੇ ਖੋਜ ਮੁਤਲਾਸ਼ੀਆਂ ਨੂੰ ਕਾਫ਼ੀ ਹੈ। ਅੱਛਾ, ਵਕਤ ਬਹੁਤ ਹੋ ਗਿਆ, ਕਦੇ ਫੇਰ ਸਹੀ। ਨਮਸਤੇ, ਮੈਂ ਸਤਿ ਸ੍ਰੀ ਅਕਾਲ ਦਗਾ ਦੇ ਚੱਲੇ, ਫੇਰ ਤਾਂ ਫੇਰ ਹੀ ਹੈ, ਰੋਜ਼ ਇਹ ਫੇਰ ਧਰੀ ਪਈ ਹੈ। ਸੋ ਸੱਚਮੁੱਚ ਹੀ ਇਹ ਫੇਰ ਉਸ ਨਾਲ ਗੋਸ਼ਟ ਕਰਨ ਦੀ ਕਦੇ ਨਾ ਆਈ, ਪਰ ਇਹ ਸੁਪਰਡੈਂਟ ਬੜਾ ਨੇਕ ਨਿਹਾਦ ਬੰਦਾ ਦੇਖਿਆ।
ਸੁਪਰਡੈਂਟ ਦਾ ਪ੍ਰੇਮ।
ਇੱਕ ਦਿਨ ਮੈਂ ਆਪਣੀ ਕੋਠੀ ਵਿੱਚ ਜੰਗਲੇ ਨਾਲ ਲੱਗਿਆ ਅੰਤਰ ਧਿਆਨ ਹੋਇਆ ਖੜਾ ਸੀ ਕਿ ਸੁੱਤੇ ਹੀ ਰੌਂਦ ਉੱਤੇ ਇਹੋ ਸੁਪਰਡੈਂਟ ਆਪਣੇ ਅਮਲੇ ਸਮੇਤ ਆ ਗਿਆ ਅਤੇ ਮੇਰੇ ਲਾਗੇ ਆ ਖੜੋਤਾ। ਖੜਾਕ ਸੁਣ ਕੇ ਮੇਰੀਆਂ ਖੜੋਤੇ ਦੀਆਂ ਅੱਖਾਂ ਉੱਗਣੀਆਂ, ਮੇਰੀਆਂ ਅੱਖਾਂ ਵੱਲ ਤੱਕ ਕੇ ਕਹਿਣ ਲੱਗਾ ਕਿ ਤੇਰੀਆਂ ਅੱਖਾਂ ਬੜੀਆਂ ਸੁੱਜੀਆਂ ਹੋਈਆਂ ਲਾਲੋ ਲਾਲ ਹੋਈਆਂ ਪਈਆਂ ਹਨ। ਕੀ ਰਾਤ ਨੂੰ ਨੀਂਦ ਨਹੀਂ ਪੈਂਦੀ?
ਮੈਂ, ਸਗੋਂ ਚੰਗੀ ਗੱਲ ਹੈ, ਹੁਣ ਤਾਂ ਸਾਰੀ ਉਮਰ ਸੁੱਤਿਆਂ ਹੀ ਵਿਆਹ ਗਈ ਹੈ। ਸਤਿਗੁਰੂ ਨੇ ਜਾਗੇ ਕਰਾਉਣ ਦੀ ਇਹ ਅਪਾਰ ਬਖਸ਼ਿਸ਼ ਕੀਤੀ ਕਿ ਨਰਮ ਗਰਮ ਗੁਦੇਲੇ ਛਿੜਾ ਕੇ ਜੇਲ੍ਹ ਕੋਠੜੀਆਂ ਦੇ ਸੱਥਰ ਸੋਪਾਏ ਹਨ ਅਤੇ ਨਾਗਾਂ ਦੀ ਪੁਰੀ ਦੇ ਨਿਵਾਸ ਵਿੱਚ ਮੱਛਰ ਡੰਗ ਡੱਸਾਂ ਦੀ ਨਿਯਮਤ ਦਿੱਤੀ ਹੈ, ਜੋ ਗੂੜੀ ਨੀਂਦ ਤੋਂ ਸਾਵਧਾਨ ਰੱਖ ਕੇ ਭਜਨ ਬੰਦਗੀ ਵਿੱਚ ਤਤਪਰ ਰਹਿਣ ਲਈ ਰਾਤ ਜਾਗੇ ਕਰਾਉਂਦੇ ਹਨ। ਨਹੀਂ ਤਾਂ ਇਹ ਮਨ ਸਦਾ ਆਲਸੀਆ ਗੁਲਾਉਂਦਾ ਹੀ ਰਹਿੰਦਾ। ਉਪਰੋਕਤ ਗੱਲ ਸੁਣ ਕੇ ਮਿਰਦਲ ਹਿਰਦੇ ਸੁਪਰਡੈਂਟ ਨੇ ਇੱਕ ਹੌਂਕਾ ਜਿਹਾ ਭਰਿਆ ਅਤੇ ਚੁਪਕੇ ਜਿਹੇ ਹਿਸਟਰੀ ਟਿਕਟ 'ਤੇ ਕੁਛ ਲਿਖ ਕੇ ਟਿਕਟ ਆਪਣੇ ਸਾਥ ਹੀ ਲੈ ਗਿਆ। ਦੂਜੇ ਦਿਨ ਆਥਣ ਸਮੇਂ ਬੜੀ ਸੋਹਣੀ ਲੰਮੀ ਚੌੜੀ ਮਸ਼ਹਿਰੀ ਮੇਰੇ ਵਾਸਤੇ ਆ ਗਈ, ਜੋ ਜੇਲ੍ਹ ਦਾ ਚੀਫ ਹੈਡਵਾਰਡ ਅਤੇ ਆਕਟੇਗਨ ਆਫਿਸਰ ਮੇਰੀ ਕੋਠੀ ਵਿੱਚ ਆਪ ਲਵਾ ਕੇ ਗਏ। ਮੈਂ ਜਾਤਾ ਕਿ ਸਤਿਗੁਰੂ ਨੇ ਹੁਣ ਫਿਰ ਦਿਨ ਫੇਰੇ ਹਨ। ਤਣੀ ਹੋਈ ਮਸ਼ਹਿਰੀ ਵਿੱਚ ਬੈਠ ਕੇ ਆਸਣ ਜਮਾ ਲਏ, ਗੁਰੂ ਕਰਤਾਰ ਦੀ ਸ਼ੁਕਰਗੁਜ਼ਾਰੀ ਵਿੱਚ ਭਜਨ ਉੱਚਿਆਣ ਦੂਨ ਸਵਾਏ ਰਸਾਂ ਵਿੱਚ ਵਧੇਰੇ ਤੋਂ ਵਧੇਰੇ ਆਨੰਦ ਖਿੜਿਆ। ਇਹ ਨਹੀਂ ਜਾਤਾ ਕਿ ਮੱਛਰਾਂ ਤੋਂ ਆਰਾਮ ਹੋ ਗਿਆ, ਇਹ ਆਰਾਮ ਆਲਸੀ ਨਿੰਦਰਾ ਵਿੱਚ ਸੌਣ ਲਈ ਮਿਲਿਆ ਹੈ, ਸਗੋਂ ਆਰਾਮ ਲੈਵਲੀਨਤਾ ਨੂੰ ਹੋਰ ਲੱਟ ਪੀਂਘ ਹੋਣ ਲਈ ਇਹ ਆਰਾਮ ਮਿਲ ਜਾਤਾ। ਅੱਗੇ ਤਾਂ ਮੱਛਰ ਡੰਗ ਬਿਰਤੀ ਨੂੰ ਚਾਟ ਕਰਦੇ ਸਨ, ਕੇਵਲ ਸੌਣ ਤੋਂ ਹੀ ਨਹੀਂ ਵਰਜਦੇ ਸਨ, ਸਗੋਂ ਲਿਵਤਾਰ ਵਿੱਚ ਇਕਾਗਰ ਬਿਰਤ ਵੀ ਨਹੀਂ ਹੋਣ ਦਿੰਦੇ ਸਨ। ਹੁਣ ਇਕਾਗਰ ਬਿਰਤ ਹੋਣ ਦੀ ਨਿਆਮਤ ਮਿਲੀ ਤਾਂ ਉਸਦੀ ਅਯੋਗ ਵਰਤੋਂ ਕਰਨੀ ਹੈ? ਨਹੀਂ, ਸਗੋਂ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾ ਰੱਖ। ਇਹ ਮਸ਼ਹਿਰੀ ਤਾਂ ਅਡੋਲ ਸਮਾਧੀਆਂ ਲਈ ਮਿਲੀ ਹੈ, ਇਸ ਦੀ ਯੋਗ ਵਰਤੋਂ ਕਰ। ਅੱਗੇ ਤਾਂ ਉਘਾੜ ਬੈਠਿਆਂ ਨੂੰ ਬਾਹਰੋਂ ਕੋਈ ਵੇਖ ਸਕਦਾ ਸੀ, ਹੁਣ ਗੁਪਤ ਬੈਠਕਾਂ ਨਸੀਬ ਹੋ ਗਈਆਂ। ਮਸ਼ਹਿਰੀ ਅੰਦਰ ਬੈਠੇ ਨੂੰ ਮੈਨੂੰ ਤਾਂ ਬਾਹਰ ਕੁਛ ਸਭ ਕੁਛ ਦਿਸੇ, ਪਰ ਅੰਦਰ ਬੈਠਾ ਮੈਂ ਕਿਸੇ ਨੂੰ ਬਾਹਰੋਂ ਨਾ ਦਿਸਾਂ। ਅਲਿਪਤ ਗੁਫਾ ਮੈਂ ਤਾੜੀ ਲੱਗਣ ਵਾਲੇ ਆਸਣ ਖੂਬ ਜੰਮੇ ਅਤੇ ਨਿਤਾ ਪ੍ਰਤ ਜੰਮਦੇ ਰਹਿਣ, ਸੋ ਜੰਮਦੇ ਰਹੇ। ਦਿਨ ਚੜ੍ਹੇ ਆਪ ਹੀ ਆ ਕੇ ਮਸ਼ਹਿਰੀ ਲਾ ਕੇ ਰੱਖ ਜਾਇਆ ਕਰਨ। ਇਹ ਮਸ਼ਹਿਰੀ ਹੁਣ ਨਾਗਪੁਰ ਜੇਲ੍ਹ ਛੱਡਣ ਤਾਈਂ ਹਰ ਰਾਤ ਲੱਗਦੀ ਹੀ ਰਹੀ। ਨਾਗਪੁਰ ਦਾ ਮੱਛਰ ਬੜਾ ਹੀ ਆਫਤੀ ਮਸ਼ਹੂਰ ਹੈ, 6-7 ਸਾਲ ਇਹਨਾਂ ਮੱਛਰਾਂ ਦੇ ਡੰਗ ਅਜਿਹੇ ਸਹੇ ਕਿ ਸਹਿ ਸਹਿ ਕੇ ਸਾਰਾ ਸਰੀਰ ਮੱਛਰ ਪਰੂਫ ਹੀ ਬਣ ਗਿਆ। ਨਾਗਪੁਰ ਦੇ ਮੱਛਰਾਂ ਦੇ ਡੰਗਾਂ ਦੇ ਇੰਜੈਕਸ਼ਨ ਹੋਏ ਵੇ ਹੁਣ ਸਾਰੀ ਉਮਰ ਦਾ ਸਵੇ ਵਹਿ ਕੇ, ਕਿਉਂਕਿ ਪੰਜਾਬ ਦੇ ਮੱਛਰਾਂ ਦੇ ਡੰਗ ਹੁਣ ਮੈਨੂੰ ਪਾਉਂਦੇ ਹੀ ਨਹੀਂ। ਅੱਛਾ ਜੀ, ਉਹ ਦਿਨ ਵੀ ਗੁਜ਼ਰ ਗਏ, ਬੜੇ ਸੋਹਣੇ ਗੁਜ਼ਰ ਗਏ। ਇੱਕ ਪਾਦਰੀ ਨਾਲ ਦਿਲਚਸਪ ਮੁਲਾਕਾਤ। ਹੁਣ ਨਾਗਪੁਰ ਦੇ ਹੋਰ ਅਨੇਕ ਵਾਰਦਾਤੀ ਬਿਆਨ ਛੱਡ ਕੇ ਹੋਰ ਕਿਸੇ ਬਿਰਤਾਂਤ ਉੱਤੇ ਆਉਂਦੇ ਹਾਂ ਅਤੇ ਉੱਥੇ ਦਾ ਸਮਾਚਾਰ ਸਮਾਪਤ ਕਰਦੇ ਹਾਂ। ਕੋਈ ਨਿਖਰਵਾਂ ਬਿਰਤਾਂਤ ਯਾਦ ਆ ਗਿਆ ਤਾਂ ਦੂਜੀ ਐਡੀਸ਼ਨ ਵਿੱਚ ਫੇਰ ਪਰੋਤਾ ਜਾਊ। ਹਾਂਜੀ, ਉਹ ਤੰਗ ਤਾਰੀਖ ਕਾਲ ਕੋਠੜੀ ਹੈ ਜਿੱਥੇ ਦਿਨ ਰਾਤ ਅਕਾਲ ਅਕਾਲ ਦੀ ਧੁਨੀ ਅਜੱਪਾ ਜਾਪ ਦੀ ਟੇਰ ਵਿੱਚ ਅਭਿਆਕਤ ਰਹਿਣ ਕਰ ਅਚਰਚ ਰੌਣ ਝੁਣੀ ਗੁੰਜ਼ਾਰ ਬਣੀ ਰਹਿੰਦੀ ਹੈ। ਗੁਰੂ ਕਰਤਾਰ ਦੀ ਅਹਿਨਸ ਹਜ਼ੂਰੀ ਦੈਵ ਨਿਕਟਾਰੀ ਨੈਣ ਅਲੋਇਣੀ ਇੰਕਸ਼ਾਫ ਪ੍ਰਗਟਾ ਪਹਾਰੇ ਜਾਪਦਾ ਹੈ। ਨਾਫ ਨਾ ਫੋਲੜੇ ਮੁਸ਼ਕ ਚ ਘੋਲੜੇ ਜਾਪ ਜਪੋਲੜੇ ਢੋਲੜੇ ਦਾ ਸਾਧ ਨਵ ਤਨ ਰੰਗ ਉਲੜਾ ਵਿਗਾਸ ਨਾਭ ਕੰਬਲ ਤੋਂ ਵਿਗਸ ਕੇ ਨਵ ਮੰਡਲਾਂ ਵਿੱਚ ਪਸਰ ਜਾਂਦਾ ਹੈ। ਇਹ ਜੋਤ ਵਿਸ਼ਖਮਤਨੀ ਪਸਾਰਾ ਇਸ ਕਾਲ ਕੋਠੜੀ ਨੂੰ ਚਿਲਮਲਾਤੀ ਭੌਣ ਗੁਫਾ ਬਣਾਈ ਰੱਖਦਾ ਹੈ। ਜਿਉਂ ਪਸਰੀ ਸੂਰਜ ਕਿਰਨ ਜੋਤ ਤਿਉਂ ਘੱਟ ਘੱਟ ਰਮਈਆ ਓਤ ਪੋਤ ਵਾਲੇ ਗੁਰਵਾਕ ਦਾ ਭਾਵ ਨਜ਼ਾਰਾ ਬੱਝਿਆ ਰਹਿੰਦਾ ਹੈ। ਜੋਤ ਵਿਗਾਸੀ ਪਸਾਰੇ ਦਾ ਪ੍ਰਤੱਖ ਦਰਸਾਰਾ ਇਸ ਨੂਰ ਕਿਰਨੀ ਨਜ਼ਾਰੇ ਦਾ ਤੱਤ ਪਰਮਾਰਥੀ ਭਾਵ ਅਰਥ ਹੈ। ਇਸ ਪ੍ਰਤੱਖ ਜੋਤ ਪਸਾਰੜੇ ਦਰਤ ਦਰਸਾਵੜੇ ਨਿਕਟ ਨਜ਼ਾਰੜੇ ਨੂੰ ਪੇਖ ਪੇਖ ਅਹਿਨਸ ਦਿਬ ਦੀਦਨੀ ਲੋਇਨੜੀਆਂ ਖੀਵੜੀਆਂ ਰਹਿੰਦੀਆਂ ਹਨ। ਇੱਕ ਦਿਨ ਇਸ ਖੀਵਨ ਖੀਵੜੀ ਰਸਕ ਬਿਸਮੀਵੜੀ ਲਟਕ ਵਿੱਚ ਜਿੰਦਰੇ ਬੰਦ ਕੋਠੀ ਦੇ ਜੰਗਲੇ ਪਾਸ ਅੰਦਰ ਵਾਰ ਖੜੇ ਖੜੋਤੇ ਹੀ ਲਿਵਤਾਰ ਜੁੜ ਗਈ। ਉੱਥੇ ਖੜੇ ਨੂੰ ਧੁੱਪ ਆ ਗਈ, ਕੜਕਦੀ ਧੁੱਪ ਵਿੱਚ ਖੜੋਤੇ ਦੀ ਵੀ ਲਿਵ ਮਗਨ ਤਾੜੀ ਨਾ ਖੁੱਲੇ। ਪਤਾ ਨਹੀਂ ਇਸ ਚੱਲ ਤੇ ਅਹਿਲ ਦਿਸ਼ਾ ਵਿੱਚ ਖੜੇ ਨੂੰ ਕਿਤਨਾ ਕੁ ਚਿਰ ਬੀਤ ਗਿਆ ਹੋਣਾ ਹੈ। ਉਦੋਂ ਹੀ ਪਤਾ ਲੱਗਾ ਕਿ ਕਿਸੇ ਨੇ ਮੋਢੇ ਤੋਂ ਫੜ ਕੇ ਮੰਝਲੇ ਪਥਰਾਈ ਮੂਰਤੀ ਨੂੰ ਅਣਹਲੁਣਿਆ ਤਾਂ ਮੀ ਬੁਰੱਕੜੀਆਂ ਅੱਖੀਆਂ ਤਤਸ਼ੀਨੀ ਝਮੱਕੇ ਵਿੱਚ ਖੁੱਲ੍ਹ ਗਈਆਂ। ਉੱਗੜੀਆਂ ਅੱਖਾਂ ਦਾ ਝਾਤ ਤਾਂ ਕਿਸੇ ਪਾਸੇ ਪਵੇ ਨਾ, ਤ੍ਰਭ ਕੁੱਠੇ ਸੁਜਾਗੂੜੇ ਨੂੰ ਜਗਾਵਨ ਹਾਰਾ ਵੀ ਤ੍ਰਭ ਕੁੱਠਿਆ ਅਤੇ ਤ੍ਰਭ ਕੇ ਆਖਣ ਲੱਗਾ, ਐਕਸਕਿਊਜ਼ ਮੀ, ਮੇਰੇ ਉੱਤੇ ਖੀਮਾ ਕਰਨੀ, ਮੈਂ ਮਜ਼ਬੂਰ ਹੋ ਕੇ ਹਲੂਣਿਆ ਹੈ। 15 ਮਿੰਟ ਤੋਂ ਦਿੱਖ ਹੋ ਗਏ ਹਨ ਕਿ ਬਾਹਰ ਦੇਖੋ ਸੈੱਲ ਯਾਰਡ ਦੇ ਕੋਠੀ ਦੇ ਵਿਹੜੇ ਦੇ ਬੂਹੇ ਅਤੇ ਸਾਡੇ ਬਲੈਤੋਂ ਆਏ ਵੱਡੇ ਪਾਦਰੀ ਸਾਹਿਬ ਹੋਰ ਅਫਸਰਾਂ ਸਮੇਤ ਖੜ੍ਹੇ ਹਨ, ਤੁਹਾਨੂੰ ਖਾਸ ਤੌਰ 'ਤੇ ਮਿਲਣ ਆਏ ਹਨ। ਮੈਂ ਬੂਹੇ ਬਾਹਰ ਖੜੋਤਿਆਂ ਮੁਲਾਕਾਤੀਆਂ ਵੱਲ ਝਾਕ ਕੇ ਆਖਿਆ ਕਿ ਅੰਦਰ ਆ ਜਾਓ, ਬਾਹਰ ਕਿਉਂ ਖੜੋਤੇ ਹੋ? ਪਾਦਰੀ ਸਾਹਿਬ ਬੋਲੇ, ਅੱਛੇ ਤੋ ਹੋ? ਮੈਂ, ਅੰਦਰ ਆ ਕੇ ਪੁੱਛੋ, ਦੂਰੋਂ ਖੜ੍ਹੇ ਕੀ ਪੁੱਛਦੇ ਹੋ? ਪਰ ਅੰਦਰਲੇ ਭੀੜੇ ਜਿਹੇ ਵਿਹੜੇ ਵਿੱਚ ਕੜਕਦੀ ਧੁੱਪ ਪੈਂਦੀ ਸੀ, ਉਹ ਬਾਹਰ ਕੰਧਾਂ ਛਾਵੇਂ ਖੜੋਤੇ ਸਨ। ਕੜਕਦੀ ਧੁੱਪ ਵਿੱਚ ਅੰਦਰ ਆ ਕੇ ਖੜੋਣਾ ਉਹਨਾਂ ਦਾ ਹਿਆ ਨਾ ਪਵੇ। ਸੁਪਰਡੈਂਟ ਨੇ ਇਹ ਉੱਕਰ ਸਮਝ ਕੇ ਮੇਰੇ ਜੰਗਲੇ ਦਾ ਜਿੰਦਰਾ ਖਲਵਾ ਦਿੱਤਾ ਅਤੇ ਮੈਨੂੰ ਅੰਦਰੋਂ ਬਾਹਰ ਵਾਰ ਉਹਨਾਂ ਛਾਵੇਂ ਖੜੋਤਿਆਂ ਪਾਸ ਲੈ ਗਏ।
ਉਹਨਾਂ ਪਾਸ ਜਾਣ ਸਾਰ ਮੈਂ ਹੱਸ ਵਿਗਸ ਕੇ ਆਖਿਆ, ਤੁਸੀਂ ਤਾਂ ਛਿਨ ਮਾਤਰ ਜਾਂ ਕੁਛ ਮਿੰਟਾਂ ਲਈ ਵਿਹੜੇ ਦੇ ਅੰਦਰ ਵੜਨ ਨੂੰ ਸੰਕੋਚਦੇ ਹੋ, ਅਸੀਂ ਵਰਿਆਂ ਬੱਧੀ ਹੀ ਗੁਜ਼ਾਰਨ ਕੀਤੀ ਹੈ। ਪਾਦਰੀ ਸਾਹਿਬ ਮੇਰੇ ਚਿਹਰੇ ਵੱਲ ਦੇਖ ਕੇ ਫਿਰ ਉਹਨਾਂ ਸਭਨਾਂ ਵਿਜ਼ਿਟਰਾਂ ਅਤੇ ਸੁਪਰਡੈਂਟ ਵੱਲ ਮੁਖਾਤਬ ਹੋ ਕੇ ਅੰਗਰੇਜ਼ੀ ਵਿੱਚ ਆਖਣ ਲੱਗੇ, ਚਿਹਰਾ ਤਾਂ ਇਸਦਾ ਬੜਾ ਵਿਗਸਣਾ ਚਮਕਣਾ ਹੈ, ਇੱਥੇ ਪੋਲੀਟੀਕਲ ਕੈਦੀ ਹੁਣ ਤਾਂ ਹੀ ਮੈਂ ਡਿੱਠੇ ਹਨ, ਪਰ ਇਹ ਖਾਸ ਅਨੁੱਠੜਾ ਦ੍ਰਿਸ਼ ਹੈ। ਫਿਰ ਮੇਰੇ ਵੱਲ ਮੁਖਾਤਬ ਹੋ ਕੇ ਆਖਣ ਲੱਗੇ, ਖੂਬ ਖੁਸ਼ ਹੋ, ਬਹੁਤ ਤਕੜੇ ਹੋ, ਮੈਂ ਸਤਿਗੁਰੂ ਦੀ ਕਿਰਪਾ ਹੈ। ਇਸ ਵਕਫੇ ਵਿੱਚ ਸੁਪਰਡੈਂਟ ਨੇ ਪਾਦਰੀ ਸਾਹਿਬ ਨੂੰ ਸੁਝਾਇਆ ਕਿ ਇਹ ਅੰਗਰੇਜ਼ੀ ਵੀ ਜਾਣਦਾ ਹੈ, ਪਰ ਮੈਂ ਵਿੱਚੋਂ ਹੀ ਬੋਲ ਉੱਠਿਆ, ਮੈਂ ਆਪਣੀ ਬੋਲੀ ਵਿੱਚ ਹੀ ਗੱਲਬਾਤ ਕਰਨ ਨੂੰ ਵਿਸ਼ੇਸ਼ਤਾ ਦਿੰਦਾ ਹਾਂ। ਇਸ ਪਰ ਉਹਨਾਂ ਗੌਹ ਕੀਤਾ ਜਾਂ ਨਾ ਕੀਤਾ, ਪਰ ਤਦ ਪਸ਼ਚਾਤ ਉਹ ਅੱਧ ਪਚੱਦੀ ਘਰੜ ਬੋਲੀ ਹੀ ਬੋਲਦੇ ਰਹੇ, ਕਦੇ ਅੰਗਰੇਜ਼ੀ, ਕਦੇ ਹਿੰਦੀ, ਕਦੇ ਰਲੀ ਮਲੀ, ਪਰ ਮੈਂ ਤਾਂ ਨਰੋਲ ਆਪਣੀ ਬੋਲੀ ਵਿੱਚ ਹੀ ਉੱਤਰ ਦਿੰਦਾ ਰਿਹਾ। ਫਿਰ ਇਸ ਵਿੱਚ ਪਾਦਰੀ ਸਾਹਿਬ ਨੇ ਪ੍ਰਸ਼ਨ ਕਰਨੇ ਆਰੰਭੇ, ਪਾਦਰੀ ਸਾਹਿਬ ਇਸ ਕੋਠੀ ਵਿੱਚ ਕਿਤਨੇ ਚਿਰ ਤੋਂ ਰਹਿੰਦੇ ਹੋ?
ਮੈਂ ਲਗਭਗ ਨਾਗਪੁਰ ਜੇਲ੍ਹ ਨਿਵਾਸ ਦੇ ਸਾਰੇ ਵਰ੍ਹੇ ਹੀ ਇੱਥੇ ਇਸੇ ਕੋਠੜੀ ਵਿੱਚ ਹੀ ਗੁਜ਼ਾਰੇ ਹਨ। ਕੀ ਹੋ ਗਿਆ ਜੇ ਵਰ੍ਹਾ 6 ਮਹੀਨੇ ਕਿਸੇ ਬਾਰਕ ਵਿੱਚ ਕੱਲੜੇ ਦੇ ਕੱਲੜੇ ਨੇ ਕੱਟੇ ਹੋਣ? ਪਾਦਰੀ ਸਾਹਿਬ ਇਸ ਜੇਲ੍ਹ ਵਿੱਚ ਆਇਆਂ ਨੂੰ ਕਿਤਨੇ ਵਰਸ ਹੋ ਗਏ?
ਮੈਂ ਮੇਰਾ ਹਿਸਟਰੀ ਟਿਕਟ ਹੀ ਦੇਖ ਲਵੋ। ਹਿਸਟਰੀ ਟਿਕਟ ਜੇਲਰ ਨੇ ਪਾਦਰੀ ਸਾਹਿਬ ਦੇ ਪੇਸ਼ ਕੀਤਾ ਤਾਂ ਟਿਕਟ ਤੋਂ ਨਾਗਪੁਰ ਜੇਲ੍ਹ ਐਡਮਿਸ਼ਨ ਐਂਟਰੀ ਦੇਖ ਕੇ ਪਾਦਰੀ ਸਾਹਿਬ ਹੁੰਗਰੇ। 1922 ਦੇ ਅਖੀਰ ਵਿੱਚ ਇਸ ਜੇਲ੍ਹ ਵਿਖੇ ਆਏ, ਤਕਰੀਬਨ 8 ਸਾਲ ਹੋ ਗਏ। ਫਿਰ ਮੈਨੂੰ ਮੁਖਾਤਬ ਹੋ ਕੇ ਪ੍ਰਸ਼ਨ ਲੱਗੇ, ਦਿਨੇ ਕਿਤਨੇ ਘੰਟੇ ਇਸ ਕੋਠੜੀ ਵਿੱਚ ਤੁਹਾਨੂੰ ਰੱਖਿਆ ਜਾਂਦਾ ਹੈ?
ਮੈਂ ਦਿਨ ਰਾਤ ਇਸ ਕੋਠੜੀ ਵਿੱਚ ਰਹਿੰਦਾ ਹਾਂ।
ਪਾਦਰੀ ਸਾਹਿਬ ਬਾਹਰ ਮੈਦਾਨ ਵਿੱਚ ਟਹਿਲਣ ਅਤੇ ਵਰਜਿਸ਼ ਕਰਨ ਲਈ ਕਿਤਨੇ ਘੰਟੇ ਮਿਲਦੇ ਹਨ?
ਮੈਂ
ਕੋਈ ਵੀ ਨਹੀਂ, ਬਸ ਇਸੇ ਕੋਠੜੀ ਦਾ ਵਿਹੜਾ ਮੇਰਾ ਮੈਦਾਨ ਹੈ। ਜੰਗਲੇ ਦਾ ਜਿੰਦਰਾ ਖੋਲ੍ਹ ਕੇ ਵਿਹੜੇ ਵਿੱਚ ਵਾੜ ਦਿੰਦੇ ਹਨ, ਵਿਹੜੇ ਵਿੱਚ ਤਾੜ ਕੇ ਬਾਹਰਲਾ ਬੂਹਾ ਮਾਰ ਦਿੰਦੇ ਹਨ, ਮੇਰੀਆਂ ਖਾਣ ਪੀਣ ਇਸ਼ਨਾਨ ਕਰਨ ਦੀਆਂ ਹਾਜ਼ਤ ਰਫਾਈਆਂ ਜਦੋਂ ਇਸ ਵਿਹੜੇ ਵਿੱਚੋਂ ਵੜ ਕੇ ਹੋ ਜਾਂਦੀਆਂ ਹਨ ਤਾਂ ਫਿਰ ਅੰਦਰੇ ਤਾੜ ਦਿੰਦੇ ਹਨ। ਪਾਦਰੀ ਸਾਹਿਬ ਜੇਲ੍ਹ ਕਰਮਚਾਰੀਆਂ ਵੱਲ ਕੂਰਮੀ ਤਾੜਨਾ ਸਹਿਤ ਮੁਖਾਤਬ ਹੋ ਗਏ, ਐਸਾ ਕਿਉਂ ਕੀਤਾ ਜਾਂਦਾ ਹੈ? ਜੇਲਰ, ਪੰਜਾਬ ਗਵਰਨਮੈਂਟ ਵੱਲੋਂ ਹੀ ਇਹ ਸਖ਼ਤ ਤੰਬੀਹੀ ਹਦਾਇਤ ਹੈ ਕਿ ਇਹਨਾਂ ਨੂੰ ਆਮ ਕੈਦੀਆਂ ਵਿੱਚ ਰਲਣ ਮਿਲ ਨਹੀਂ ਦੇਣਾ, ਸਭ ਤੋਂ ਅਲੈਦਾ ਹੀ ਰੱਖਣਾ ਹੈ। ਇੱਥੋਂ ਤੱਕ ਕਿ ਜੇਲ੍ਹ ਅਫਸਰ ਵੀ ਕੋਈ ਇਕੱਲਾ ਇਸ ਪਾਸੇ ਨਹੀਂ ਆ ਜਾ ਸਕਦਾ। ਬਾਹਰ ਖੁੱਲ੍ਹਾ ਕੱਢਣ ਫੇਰਨ ਦੀ ਵਿੱਚ ਤਾਂ ਸਾਨੂੰ ਕੋਈ ਉਜ਼ਰ ਨਹੀਂ, ਪਰ ਅਸੀਂ ਤਾਂ ਹੁਕਮ ਦੀ ਤਾਮੀਲ ਕਰਦੇ ਹਾਂ।
ਪਾਦਰੀ ਸਾਹਿਬ ਫਿਰ ਮੈਨੂੰ ਮੁਖਾਤਬ ਹੋ ਕੇ, ਕੋਈ ਅਖ਼ਬਾਰ ਪੜ੍ਹਨ ਨੂੰ ਮਿਲਦਾ ਹੈ?
ਮੈਂ ਹਰਗਜ਼ ਨਹੀਂ, ਹਾਲਾਂਕਿ IG ਸਾਹਿਬ ਨੇ ਮਨਜ਼ੂਰੀ ਦਿੱਤੀ ਹੋਈ ਹੈ। ਪਾਦਰੀ ਸਾਹਿਬ ਜੇਲ੍ਹ ਵਾਲੇ ਵੱਲ ਤੱਕ ਕੇ, ਜਦ ਮਨਜ਼ੂਰੀ ਹੋ ਗਈ ਫਿਰ ਤੁਸੀਂ ਤਾਮੀਲ ਕਿਉਂ ਨਹੀਂ ਕੀਤੀ?
ਸੁਪਰਡੈਂਟ,
ਕਈ ਕੌਨਫੀਡੈਂਸ਼ੀਅਲ ਕਾਰਨ ਹਨ। ਪਾਦਰੀ ਸਾਹਿਬ ਮੈਨੂੰ ਕੋਈ ਪੁਸਤਕ ਪੜ੍ਹਨ ਨੂੰ ਮਿਲਦੀ ਹੈ?
ਮੈਂ
ਕੋਈ ਨਹੀਂ, ਸਗੋਂ ਮੇਰੀਆਂ ਨਿੱਜ ਦੀਆਂ ਧਾਰਮਿਕ ਪੁਸਤਕਾਂ ਵੀ ਜ਼ਬਤ ਕਰ ਲਈਆਂ ਹੋਈਆਂ ਹਨ। ਮੇਰਾ ਹਿਸਟਰੀ ਟਿਕਟ ਪੜ੍ਹ ਕੇ ਦੇਖੀਏ।
ਪਾਦਰੀ ਸਾਹਿਬ ਰਾਤ ਕੋਠੀ ਵਿੱਚ ਸੌਂਦੇ ਹੋ ਕਿ ਵਿਹੜੇ ਵਿੱਚ?
ਮੈਂ ਹੱਸ ਕੇ, ਇਹਨਾਂ ਤੋਂ ਹੀ ਪੁੱਛੋ। ਜੇਲ੍ਹ ਵਾਲੇ ਜੱਕ ਜਵਾਨ ਹੋ ਗਏ, ਰਾਤ ਨੂੰ ਬਾਹਰ ਵਿਹੜੇ ਵਿੱਚ ਕਿਸੇ ਵੀ ਪੋਲੀਟੀਕਲ ਜਾਂ ਅਖਲਾਕੀ ਕੈਦੀ ਨੂੰ ਸੌਣ ਦਾ ਹੁਕਮ ਨਹੀਂ।
ਪਾਦਰੀ ਸਾਹਿਬ ਮੇਰੇ ਵੱਲ ਭੌਂਕੇ,
ਇਸ ਕੋਠੀ ਵਿੱਚ ਰਾਤ ਇਕੱਲੇ ਹੀ ਰਹਿੰਦੇ ਹੋ?
ਮੈਂ ਬਿਲਕੁਲ ਨਹੀਂ, ਮੈਂ ਕਿਸ਼ਨ ਵੀ ਇਕੱਲਾ ਨਹੀਂ ਰਹਿੰਦਾ।
ਸੁਪਰਡੈਂਟ ਅਤੇ ਜੇਲਰ ਦੋਨੋਂ ਭੁੜ ਕੇ,
ਇਹ ਗੱਲ ਇਸ ਨੇ ਬਿਲਕੁਲ ਝੂਠੀ ਕਹੀ ਹੈ, ਇਹ ਇਕੱਲਾ ਹੀ ਕੋਠੀ ਵਿੱਚ ਰਹਿੰਦਾ ਹੈ।
ਮੈਂ, ਇਹ ਦੋ ਝੂਠੇ ਹਨ, ਮੈਂ ਕਦੇ ਵੀ ਇਕੱਲਾ ਨਹੀਂ ਰਹਿੰਦਾ, ਨਾ ਹੀ ਅੱਜ ਤਾਈਂ ਕਦੇ ਰਿਹਾ ਹਾਂ।
ਪਾਦਰੀ ਸਾਹਿਬ ਉਹਨਾਂ ਵੱਲ ਝਾਕ ਕੇ, ਕਿਉਂ ਸਾਹਿਬ, ਇਹ ਕੀ ਗੱਲ ਹੈ, ਤੁਸੀਂ ਕਿਉਂ ਐਸਾ ਕਹਿੰਦੇ ਹੋ?
ਜੇਲ੍ਹ ਵਾਲੇ ਸਾਹਿਬ, ਜੇਲ੍ਹ ਰੂਲਾਂ ਅਨੁਸਾਰ ਕਿਸੇ ਕੋਠੀ ਵਿੱਚ ਰਾਤ ਨੂੰ ਇੱਕ ਤੋਂ ਵੱਧ ਕੈਦੀ ਬੰਦ ਨਹੀਂ ਕਰ ਸਕਦੇ,
ਇੱਕ ਕੋਠੀ ਵਿੱਚ ਤਾਂ ਦੋ ਕੈਦੀ ਰੱਖਣ ਦਾ ਹੁਕਮ ਹੀ ਨਹੀਂ।
ਅਸੀਂ ਆਪ ਨੂੰ ਜੇਲ੍ਹ ਦੇ ਰੂਲ ਰੈਗੂਲੇਸ਼ਨ ਦਿਖਾ ਸਕਦੇ ਹਾਂ, ਇਸ ਗੱਲ ਵਿੱਚ ਅਸੀਂ ਸੱਚੇ ਹਾਂ ਅਤੇ ਇਹ ਝੂਠਾ ਹੈ।
ਮੈਂ ਹੋਰ ਗੰਭੀਰ ਹੋ ਕੇ, ਮੈਂ ਸੱਚਾ ਹਾਂ, ਇਹ ਝੂਠੇ ਹਨ, ਗੁਰੂ ਦੇ ਸਿੱਖ ਨੂੰ ਝੂਠ ਬੋਲਣ ਦਾ ਹੁਕਮ ਨਹੀਂ।
ਪਾਦਰੀ ਸਾਹਿਬ ਸਾਰਿਆਂ ਵੱਲ ਮੁਖਾਤਬ ਹੋ ਕੇ, ਇਹ ਝਮੇਲਾ ਕਿਵੇਂ ਹੱਲ ਹੋਵੇ?
ਜ਼ਿੰਮੇਵਾਰ ਜੇਲ੍ਹ ਅਫਸਰਾਂ ਦੀ ਕਥਨੀ ਝੂਠੀ ਨਹੀਂ ਗਿਰਦਾਨੀ ਜਾ ਸਕਦੀ ਅਤੇ ਸਿੱਖ ਦੇ ਕਥਨ ਨੂੰ ਵੀ ਮੇਰੀ ਜ਼ਮੀਰ ਝੂਠਾ ਨਹੀਂ ਗੁਮਾਨ ਕਰ ਸਕਦੀ।
ਜਿਸ ਸ਼ਖਸ ਨੂੰ ਦਿਲ ਬਹਿਲਾਵੇ ਲਈ ਕੋਈ ਪੁਸਤਕ ਨਹੀਂ ਮਿਲਦੀ, ਕੋਈ ਅਖਬਾਰ ਨਹੀਂ ਮਿਲਦਾ, ਕਿਸੇ ਨਾਲ ਮੇਲਜੋਲ ਅਤੇ ਗੱਲਬਾਤ ਕਰਨ ਦਾ ਕੋਈ ਅਵਸਰ ਨਹੀਂ ਮਿਲਦਾ, ਉਹ ਇਹਦੇ ਵਰਗੀ ਜੀਵਨੀ ਜਿਉਂ ਕੇ ਜ਼ਿੰਦਾ ਨਹੀਂ ਰਹਿ ਸਕਦਾ। ਦੇਖੋ ਇਸਦਾ ਚਿਹਰਾ ਕੈਸਾ ਬਾਦਸ਼ਾਹ ਹੈ, ਇਸਦੇ ਚਿਹਰੇ ਉੱਤੇ ਕੋਈ ਮਲਾਲ ਨਹੀਂ, ਸਗੋਂ ਜਲਾਲ ਹੀ ਜਲਾਲ ਹੈ। ਤੰਗ ਤਾਰੀ ਕੋਠੜੀ ਵਿੱਚ ਸਾਲਾਂ ਬੱਧੀ ਇਕੱਲਾ ਬੰਦ ਰਹਿ ਕੇ ਕਿਸੇ ਬੰਦੇ ਬਸ਼ਰ ਦੇ ਚਿਹਰੇ ਉੱਤੇ ਇੰਨੀ ਸੁਰਜੀਤਨੀ ਨਹੀਂ ਰਹਿ ਸਕਦੀ, ਤਾਂ ਮੈਂ ਇਸ ਦੇ ਕਥਨ ਨੂੰ ਵੀ ਝੂਠਾ ਨਹੀਂ ਅਨੁਮਾਨ ਕਰ ਸਕਦਾ। ਇਹ ਘੁੰਡੀ ਕਿਵੇਂ ਖੁੱਲ੍ਹੇ?
2-4 ਮਿੰਟ ਹੈਰਾਨੀ ਵਿੱਚ ਚੁੱਪ ਕੀਤਾ ਖੜੋਤਾ ਰਿਹਾ। ਹੋਰ ਵੀ ਕੋਈ ਨਾ ਕੁਛ ਕੇ ਉੜ ਰਹਿ ਰਹਿ ਕੇ ਫਿਰ ਮੈਨੂੰ ਪੁੱਛਣ ਲੱਗਾ,
ਮੈਂ ਤੁਹਾਡੇ ਕਥਨ ਨੂੰ ਵੀ ਝੂਠਾ ਨਹੀਂ ਸਮਝ ਸਕਦਾ, ਇਹਨਾਂ ਜ਼ਿੰਮੇਵਾਰ ਜੇਲ੍ਹ ਅਫਸਰਾਂ ਦੇ ਬਿਆਨ ਨੂੰ ਵੀ ਝੂਠਾ ਨਹੀਂ ਗਿਰਦਾਨ ਸਕਦਾ। ਤੁਸੀਂ ਭੇਦ ਨਿਖਾਰ ਕੇ ਖੁੱਲ੍ਹੋ ਕਿ ਤੁਸੀਂ ਇਕੱਲੇ ਨਹੀਂ ਰਹਿੰਦੀ ਤਾਂ ਤੁਹਾਡੇ ਪਾਸ ਕੌਣ ਰਹਿੰਦਾ ਹੈ?
ਪਾਦਰੀ ਸਾਹਿਬ ਦਾ ਇਹ ਪ੍ਰਸ਼ਨ ਸੁਣ ਕੇ ਦਾਸ ਦੀ ਬਿਰਤੀ ਵਜਦ ਵਿੱਚ ਆ ਗਈ,
ਇੱਕ ਗੰਭੀਰ ਸੁਰ ਭਰਿਆ ਸਰੋਤ ਉੱਠਿਆ, ਬੇਵਸੇ ਹੋ ਕੇ ਦਿਲ ਚੀਰਵੀਂ ਅਤੇ ਗੂੰਜਵੀਂ ਗੰਜਾਰ ਇਸ ਗੁਰਸ਼ਬਦ ਦਾ ਕੀਰਤਨ ਮੁੰਖਾਰ ਵਿੱਚੋਂ ਗੂੰਜ ਨਿਕਲਿਆ, ਗੁਰ ਮੇਰੇ ਸੰਘ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਹਰ ਕਾ ਨਾਮ ਹਿਰਦੇ ਨ ਤੇ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਘ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਓ। तेरा किया मीठा लागे हर नाम पदार्थ नानक मांगे। एक सख्ते दा आलम छा गया, सारे खड़े खलोते बुत बन गए, मानो मानस दे कलबूती मूर्तियां हन। शब्द दी एक एक तुक दे कीर्तन पश्चात मुड़ मुड़ उपर लिखी रहा वाली तुक दा कीर्तन होके भोग पिया तां कई मिनट होर सन्नाटा छाया रहा। कोई ना कुए ना तके ना अख चमके, मानो सारे ही चुप चुपाने सरूर दा रस माण रहे हन। ओड़क पादरी साहब ने इस विद उचार के तारी हुए आलमे सकूत नूं तोड़िया। पादरी साहब आहा खूब महिमा हल होया, बहुत खूब। अच्छा हुण असीं समझे आप दी बुझारत नूं, आप दा गुरु आप दे हर सम अंग संग रहिंदा है, आप भी सच्चे ते जेल वाले भी सच्चे, पर असीं आप दे सच नूं होर निर्तारना चाहुंदे हां। यह कह के उसने जेल कर्मचारियों तो लाग दियां दो कोठियां वल इशारा करके पुछया, इन्हां कोठियां विच कौन कौन रहिंदा है, बुलाओ उन्हां नूं। जेल वाले, जनाब पादरी साहब दिन तां कोठियां खाली ही रहिंदियां हन, इन्हां विच कोई कैदी नहीं, बंद किया जाता, रात नूं बंद किए जाते हैं। पादरी साहब रात नूं क्यों बंद किए होंगे, कौन बंद होंगे, कोई खास सज़ा वाले जां जिसनूं मुनासिब समझो। जेल वाले, नहीं हजूर, जिन्हां कैदियों नूं जेल वालों जां मजिस्ट्रेट वालों कोठी बंद की सज़ा होंदी है वह तो दिन भी बंद रहिंदे हन। पादरी साहब यह दिन रात कल्ली बंदिश की सज़ा वध तो वध इस सूबे के जेलों की कि दफा अनुसार कितने दिन ताई दिती जाती है। जेल वध तो वध एक महीना। पादरी साहब अच्छा, कोई ऐसे कैदी भी होंगे जिन्होंने सिर्फ रात में ही बंद होने की सज़ा होंगी है तो दिने खुले रखे जाते हैं। जेलर, नहीं हजूर, वैसे तो कोई नहीं। पादरी साहब फिर इन्हों दोहां लागलियां कोठियां विच जो कैदी रात में बंद रहिंदे हन किस सज़ा करके बंद रहिंदे हन। जेलर, हजूर सज़ा तो कोई नहीं, क्योंकि जेल रूल अनुसार रात में कोई भी कोठी खाली नहीं रखी जा सकती, लाजमी तौर पर उसके अंदर कोई ना कोई कैदी रात में बंद रखना ही पैंदा है। सो असीं बारी अनुसार हरेक रात बदलवें कैदी एक एक करके कोठियों विच बंद करते रहिंदे हाँ। पादरी साहब हर रात नूं बदली क्यों करते हो, इको कैदी नूं क्यों नहीं हर रोज़ बंद करते। जेलर, जबरन किसी कैदी नूं बहुतियां रातां लई एक कोठी अंदर बंद नहीं रखते, एक अद्धी रात लई तां सारे खुशो खुशी बंद आ हुंदे हन। मैं खुशो खुशी तां कोई कैदी एक रात भी कोठी बंद नहीं होना चाहुंदा, जरा इन्हां कोठियों विच एक रात लई बंद रह चुके कैदियों नूं पुछ के तां देखो कि अगे नूं उह खुशो खुशी बंद होण नूं तैयार हन कि नहीं। इस पर पादरी साहब ने कोठियां का गोशवारा मंगाया। सचमुच जब देखा तो एक कोठी अंदर एक रात तो वध किसी एक कैदी की हाजिरी लिखी हुई ना मिली। खैर उसने पिछले हफ्ते की हाजिर बाशबंदी के 5-7 कैदी अपने सामने पेश कराए तो कल्ले कल्ले अड्डो अड्डी पुछया, रात में तुहाड़ी कोठी अंदर कैसी गुजरती है, एक रात कोठी अंदर रह के तुसी दूजी रात बंद रहना क्यों पसंद नहीं करते। सारिया ने बारो बारी दुहाई पा के बयान दिते, हजूर दुहाई है, कोठी विच बंद रहना बहुत औखा है, असीं तां मसां एक रात कटदे हाँ, खैन खैन पल पल हॉल उठते रहिंदे हन, इकल दी हॉल दिली एक पल भी चैन नहीं लैण दिंदी। इस विद सब हाल हकीकत कैदियां दी मूंह जवानी दरियाफत करके पादरी साहब ने अपने मन विच ठान ली कि एक कोठी अंदर एक रात बंद रह के खुद तजर्बा करना है। सो पादरी साहब ने जेल कर्मचारियों तो पुछया, मैं एक रात जरूर इन्हां कोठियां विचों एक कोठी अंदर खुद बंद रह के देखना चाहुंदा हाँ। जेल वाले, हजूर ऐसा कैसे हो सकता है, आपनू सरकारी हुक्म तो बिना असी कैसे बंद कर सकते हाँ। पादरी साहब, मैं खुद अपनी खुशी ते रजामंदी नाल तजर्बे वजों सिर्फ एक रात ही बंद रहांगा। जेल वालिया ने पादरी साहब का ना टलन वाला दृढ़ इरादा देख के सिर्फ इतना ही मन्या, रात नूं तां किसे सूरत विच भी ऐसा नहीं हो सकता, हाँ तजर्बे वजों एक अद्धे घंटे लिए आप दिन के समय बंद रह के देख सकते हो। पादरी साहब, अच्छा एवें ही सही, घट तो घट 3 घंटे जरूर अंदर बंद होकर हम देखेगा। जेल वाले बड़े घबराए, एक दूजे के मूँह वाल तकन। मैं बोलिया, घबराउंदे क्यों हो, देख तो लैण दिओ, पादरी साहब तो एक घंटा भी नहीं कट होना, मसा अंदर अद्धा घंटा भी नहीं कट्टणगे, तुहाडा की खर्च हुंदा है, इन्हां नूं तजर्बा कर लैण दिओ। पादरी साहब, हाँ जरूर जरूर तजर्बा करके देखेगा।
पादरी का कोठी बंद होकर देखना ते कहना, तुम्हारा गुरु हरदम तुम्हारे साथ रहता है।
गल की पादरी साहब तैयार हो गए, मैं हस के आख्या, स्वाद तो ताइयो आउंदा जे आप कैदियों वाला बेस्तार के ही अंदर वड़ दे, पर इतना इन्हां जेल अफसरां ने नहीं करन देना। चट ही फैसला हो गया कि मेरे लागे ही तीजी कोठी विच पादरी साहब बंद होकर 3 घंटे रहणगे। पादरी साहब बंद होने लई कोठी विच वड़न ही लगे सन कि मैं एक गल उन्हां दे कन्न विच आखी कि कोठी दे अंदर बार एक लोहे दी तार कंध विच दी बाहर नूं निकलवीं लटकवीं दिसदी है, उस दे बाहरले सिरे नूं घंटी बनी हुई है, जदों आप जी दा जी कुता जावे जां कोई तकलीफ प्रतीत होवे तां तुसीं लोहे दी तार नूं खिंचणा ते उस दे छड्डण पर घंटी खड़क पवेगी अते सैल ब्लाक दा इंचार्ज सिपाही झट आप पास हाजिर हो जाएगा। पादरी साहब ने मेरी गल सुन के मेरा धन्नवाद किया, ਤੇ ਆਪ ਕੋਠੀ ਵਿੱਚ ਜਾ ਬੰਦ ਹੋਏ। ਮੈਂ ਵੀ ਕੋਠੀ ਵਿੱਚ ਬੰਦ ਜਾ ਹੋਇਆ। ਜਿੰਦਰੇ ਲਾ ਕੇ ਸਾਰੇ ਜੇਲ੍ਹ ਅਫਸਰ ਸਿਪਾਹੀ ਪਹਿਰੇਦਾਰ ਦੂਰ ਹਟ ਗਏ ਅਤੇ ਜੇਲ੍ਹ ਅਫਸਰ ਖਾਸ ਕਰਕੇ ਗੋਲ ਦੇ ਦਫ਼ਤਰ ਵਿੱਚ ਜਾ ਬੈਠੇ। ਘੰਟੇ ਦੇ ਅੰਦਰ ਅੰਦਰ ਹੀ ਪਾਦਰੀ ਸਾਹਿਬ ਨੇ ਆਪਣੀ ਕੋਠੀ ਦੀ ਘੰਟੀ ਦਬਾ ਦਬ ਖੜਕਾਉਣੀ ਆਰੰਭ ਕਰ ਦਿੱਤੀ, ਜਿਸ ਤਰ੍ਹਾਂ ਅੱਗ ਲੱਗੀ ਤੋਂ ਅਲਾਰਮ ਘੰਟੀ ਖੜਕਦੀ ਹੁੰਦੀ ਹੈ। ਗੋਲ ਇੰਚਾਰਜ ਅਫਸਰ ਦੌੜ ਕੇ ਆਇਆ। ਅੰਦਰੋਂ ਪਾਦਰੀ ਸਾਹਿਬ ਵੀ ਜ਼ੋਰ ਜ਼ੋਰ ਦੀ ਛੇਤੀ ਆਵਾਜ਼ਾਂ ਮਾਰਨ, ਜਲਦੀ ਹਮਕ ਬਾਹਰ ਨਿਕਾਲੋ, ਜਲਦੀ ਕਰੋ, ਹਮਾਰਾ ਜਾਨ ਨਿਕਲਤਾ ਹੈ। ਜੇਲ੍ਹ ਅਫਸਰ ਨੇ ਜਿੰਦਰਾ ਖੋਲ੍ਹ ਕੇ ਝੱਟ ਹੀ ਪਾਦਰੀ ਸਾਹਿਬ ਨੂੰ ਬਾਹਰ ਕੱਢਿਆ। ਪਾਦਰੀ ਸਾਹਿਬ ਤੌਰ ਪੌਰ ਹੋਇਆ ਵਿਆ। ਬਾਹਰ ਆ ਕੇ ਤੇ ਬਾਹਰ ਦੀ ਹਵਾ ਲੈ ਕੇ ਕੁਛ ਸਾਹ ਸਾਹ ਆਇਆ ਤਾਂ ਆਖਣ ਲੱਗਾ, ਨਿਕਾਲੋ ਉਸ ਗੁਰੂ ਕੇ ਸਿੱਖ ਕੋ ਕੋਠੀ ਸੇ ਬਾਹਰ, ਹਮਾਰੇ ਪਾਸ ਲਾਓ। ਮੈਨੂੰ ਤੁਰੰਤ ਅੰਦਰੋਂ ਬਾਹਰ ਕੱਢ ਕੇ ਉਸ ਦੇ ਪਾਸ ਲੈ ਗਏ। ਮੇਰੇ ਕੋਲ ਜਾਣ ਸਾਰ ਮੇਰੇ ਮੋਢੇ 'ਤੇ ਥਾਪੀਆਂ ਦੇ ਕੇ ਉਸਨੇ ਉਹ ਆਖਣਾ ਸ਼ੁਰੂ ਕੀਤਾ, ਵਾਹੋਦਾਹੀ ਮੁੜ ਮੁੜ ਆਖੀ ਜਾਵੇ, ਵੈਲ ਗੁਰੂ ਕੇ ਸਿੱਖ ਤੁਹਾਡਾ ਗੁਰੂ ਨਾਨਕ ਸੱਚਮੁੱਚ ਤੁਹਾਡੇ ਸਾਥ ਰਹਿਤਾ ਹੈ, ਤੁਹਾਡੇ ਪਾਸ ਰਹਿਤਾ ਹੈ, ਹਮਾਰਾ ਈਸ਼ਾ ਜਿਸੂ ਮਸੀਹ ਹਮਾਰੇ ਸਾਥ ਇਸ ਤਰ੍ਹਾਂ ਨਹੀਂ ਰਹਿਤਾ, ਜੈਸਾ ਤੁਹਾਡਾ ਗੁਰੂ ਨਾਨਕ ਤੁਹਾਡੇ ਸਾਥ ਹਰ ਦਮ ਰਹਿਤਾ ਹੈ, ਸੱਚਮੁੱਚ ਤੁਹਾਡਾ ਗੁਰੂ ਪ੍ਰਤੱਖ ਤੁਹਾਡੇ ਸੰਗ ਸਦਾ ਹੀ ਸਾਥ ਰਹਿਤਾ ਹੈ। ਜਰਾ ਫਿਰ ਪੜ੍ਹਨਾ ਉਸ ਸ਼ਬਦ ਕੋ ਜੋ ਪਹਿਲੇ ਗਾਇਆ ਥਾ। ਦਾਸ ਨੇ ਖੁਸ਼ੀਆਂ ਵਿੱਚ ਆ ਕੇ ਹੋਰ ਵੀ ਚੜ੍ਹਦੀ ਕਲਾ ਦੇ ਅਨੂਠੇ ਆਤਮ ਰੰਗ ਵਿੱਚ ਉਸੇ ਸ਼ਬਦ ਦਾ ਅਲਾਪਨ ਕੀਤਾ। ਗੱਜ ਗੱਜ ਲਾਲੀਆਂ ਚੜ੍ਹ ਗਈਆਂ। ਸੁਣ ਕੇ ਪਾਦਰੀ ਸਾਹਿਬ ਕਹਿਣ ਲੱਗੇ ਕਿ ਹੁਣ ਇਸ ਸ਼ਬਦ ਦੀ ਹਕੀਕਤ ਦਾ ਪਤਾ ਲੱਗਾ। ਸੱਚਮੁੱਚ ਤੇਰੇ ਦਿਲ ਦੀਆਂ ਡੂੰਘਾਈਆਂ ਵਿੱਚ, ਤੇਰੇ ਰੂਮ ਰੂਮ ਵਿੱਚ, ਤੇਰੇ ਅੰਤਰ ਆਤਮੇ ਦੇ ਤਹਿਖਾਨਿਆਂ ਵਿੱਚ ਤੇਰਾ ਗੁਰੂ ਸਦਾ ਡੇਰਾ ਲਾਈ ਰੱਖਦਾ ਹੈ। ਤੈਨੂੰ ਕੱਲ ਕਿਵੇਂ ਪ੍ਰਤੀਤ ਹੋਵੇ? ਮੈਂ ਪ੍ਰਤੱਖ ਅਜ਼ਮਾ ਕੇ ਦੇਖ ਲਿਆ ਕਿ ਇਹਨਾਂ ਕੋਠੀਆਂ ਦੀਆਂ ਹੋਰ ਤਕਲੀਫਾਂ ਤਾਂ ਲਾਂਭ ਰਹੀਆਂ, ਸਭ ਤੋਂ ਵੱਡੀ ਤਕਲੀਫ ਅਕਲ ਦੀ ਹੈ। ਮੈਨੂੰ ਹੋਰ ਤਕਲੀਫ ਤਾਂ ਕੋਈ ਨਹੀਂ ਹੋਈ ਜਿੰਨੀ ਕਿ ਅਕਲ ਦੀ। ਦਮ ਬਦਮ ਇਹੋ ਮਹਿਸੂਸ ਹੋਇਆ ਕਿ ਮੈਨੂੰ ਅਕਲ ਹੀ ਖਾਈ ਜਾਂਦੀ ਹੈ। ਧੰਨ ਹੈ ਗੁਰੂ ਦਾ ਸਿੱਖਾ ਜਿਸ ਨੇ ਸਾਲਾਂ ਬੱਧੀ ਕਾਲ ਕੋਠੜੀ ਅੰਦਰ ਇਕੱਲੇ ਗੁਜ਼ਾਰੇ। ਨਹੀਂ ਨਹੀਂ, ਮੈਂ ਫੁਰ ਭੁੱਲ ਕਰਦਾ ਹਾਂ, ਤੂੰ ਇਕੱਲਾ ਕਦੇ ਨਹੀਂ ਰਿਹਾ, ਪਰ ਗੁਜ਼ਾਰੀ ਤਾਂ ਆਪਣੇ ਆਤਮ ਬਲ ਦੇ ਆਸਰੇ ਗੁਜ਼ਾਰੀ। ਤੈਨੂੰ ਤੇਰੇ ਗੁਰੂ ਦੀ ਜਾਗਤ ਜੋਤ ਸਦਾ ਹਾਜ਼ਰ ਨਾਜ਼ਰ ਦੇ ਸੀ। ਤੇਰਾ ਗੁਰੂ ਤੇਰੇ ਨਾਲ ਸਦਾ ਗੱਲਾਂ ਕਰਦਾ ਰਿਹਾ ਹੋਊ ਅਤੇ ਤੂੰ ਆਪਣੇ ਗੁਰੂ ਦੀਆਂ ਹਰ ਦਮ ਦਰਸ਼ ਝਾਕੀਆਂ ਬਾਤਨ ਬਾਤੀਆਂ ਵਿੱਚ ਮਗਨ ਰਹਿੰਦਾ ਹੋਵੇਗਾ। ਤਾਈਓ ਤਾਂ ਘਬਰਾਹਟ ਨੇੜੇ ਨਹੀਂ ਆਈ, ਨਾ ਹੀ ਅਕਾਲ ਦੇ ਕੁੜਲ ਸਰੀਰ ਨੂੰ ਪਏ ਹਨ। ਮੈਨੂੰ ਤਾਂ ਅਕਾਲ ਨੇ ਹੀ ਵੱਢ ਵੱਢ ਕੇ ਖਾ ਲਿਆ। ਵਾਹ ਧੰਨ ਸਿੱਖਾ, ਤੂੰ ਤੇ ਤੇਰਾ ਗੁਰੂ ਵੀ ਧੰਨ ਹੈ ਤੇ ਤੂੰ ਵੀ ਧੰਨ। ਇਉਂ ਕਹਿੰਦਾ ਕਹਿੰਦਾ ਲਾਓ ਲਸ਼ਕਰ ਨੂੰ ਨਾਲ ਲੈ ਕੇ ਚਲਾ ਗਿਆ। ਜੇਲ੍ਹ ਗੇਟ 'ਤੇ ਜਾ ਕੇ ਜੇਲ੍ਹ ਦੀ ਲਾਗ ਬੁੱਕ ਮੰਗਵਾਈ ਅਤੇ ਉਸ ਲਾਗ ਬੁੱਕ 'ਤੇ ਦੋ ਤਿੰਨ ਸਫ਼ੇ ਭਰੇ ਤੇ ਬਹੁਤ ਕੁਛ ਲਿਖਿਆ। ਲਿਖਿਆ ਵੇਖਣ ਵਾਲੇ ਹਮਦਰਦਾਂ ਨੇ ਮੈਨੂੰ ਮੂੰਹਜਵਾਨੀ ਆ ਕੇ ਦੱਸਿਆ ਕਿ ਜੇਲ੍ਹ ਜ਼ੁਲਮ ਦਾ ਖਾਕਾ ਚੰਗਾ ਖਿੱਚਿਆ, ਖਾਸ ਕਰਕੇ ਮੇਰੇ ਨਾਲ ਹੋ ਰਹੇ ਜੇਲ੍ਹ ਜ਼ੁਲਮਾਂ ਨੂੰ ਬੇਮਿਸਾਲ ਜ਼ੁਲਮ ਦੱਸਿਆ, ਅੰਤ ਵਿੱਚ ਮੇਰੇ ਹੱਕ ਵਿੱਚ ਸਿਫਾਰਿਸ਼ ਵੀ ਕੀਤੀ ਹੈ। ਦਾਸ ਦੇ ਇੱਕ ਦੋ ਹਮਦਰਦਾਂ ਨੇ ਭਰੋਸਾ ਵੀ ਦਵਾਇਆ ਸੀ ਕਿ ਪਾਦਰੀ ਸਾਹਿਬ ਦੀ ਉਸ ਲਿਖਤ ਦਾ ਉਤਾਰਾ ਵੀ ਗੁਪਤੋ ਗੁਪਤੀ ਮੈਨੂੰ ਉਤਾਰ ਕੇ ਲਿਆ ਦਿੱਤਾ ਜਾਊ, ਪਰ ਇਹ ਅਵਸਰ ਹੱਥ ਹੀ ਨਾ ਲੱਗਾ। ਜੇਲ੍ਹ ਲਾਗ ਬੁੱਕ ਵਿੱਚ ਆਪਣੀ ਰਾਏ ਚੜ੍ਹਾਏ ਕੇ ਪਾਦਰੀ ਹੋਰੀ ਸਿੱਧੇ ਗਵਰਨਰ ਸੀਪੀ ਨੂੰ ਜਾ ਮਿਲੇ। ਖ਼ਬਰ ਨਹੀਂ ਉੱਥੇ ਜਵਾਨੀ ਕੀ ਕੁਛ ਸਿਫਾਰਿਸ਼ ਕੀਤੀ ਹੋਊ, ਪਰ ਉਦੋਂ ਤੀਜੇ ਦਿਨ ਹੀ ਜੇਲ੍ਹ ਕਰਮਚਾਰੀਆਂ ਨੂੰ ਹੁਕਮ ਆ ਗਿਆ ਕਿ ਉਹਨਾਂ ਨੇ 40 ਕੈਦੀਆਂ ਦੇ ਨਿਵਾਸ ਵਾਲੀ ਖੁੱਲ੍ਹੀ ਹਵਾਦਾਰ ਬੈਰਕ ਸਾਰੀ ਮੇਰੇ ਵਾਸਤੇ ਖਾਲੀ ਕਰਾ ਦਿੱਤੀ, ਜਿਸ ਵਿੱਚ ਜੇਲ੍ਹ ਦੇ ਨਲਕੇ ਲੱਗੇ ਹੋਏ ਸਨ, ਖੁੱਲ੍ਹੀ ਹਵਾ ਪੈਂਦੀ ਸੀ, ਅੰਦਰੇ ਟਹਿਲਣ ਜੋਗਾ ਥਾਂ ਵੀ ਕਾਫੀ ਸੀ। ਮੇਰੇ ਵਾਸਤੇ ਮਸ਼ਹਰੀ ਤਾਣੀ ਗਈ, ਮੈਨੂੰ ਤੰਗ ਤਰੀਕ ਕੋਠੀ ਵਿੱਚੋਂ ਕੱਢ ਕੇ ਉਸ ਬਾਰਕ ਵਿੱਚ ਲੈ ਗਏ। ਜੇਲ੍ਹ ਕਰਮਚਾਰੀਆਂ ਨੇ ਇਹ ਵੀ ਆਖਿਆ ਕਿ ਤੇਰੇ ਨਾਲ ਦਾ ਸਾਥੀ ਭਾਵ ਵੀਰ ਕਰਤਾਰ ਸਿੰਘ ਵੀ ਛੇਤੀ ਹੀ ਤੇਰੇ ਸਾਥ ਬਾਰਕ ਵਿੱਚ ਲਿਆਂਦਾ ਜਾਵੇਗਾ, ਪਰ ਉਹ ਛੇਤੀ ਵਾਲੀ ਸਾਇਤ ਆਉਣੀ ਨਾ ਪਾਈ ਕਿ ਮਹੀਨੇ ਦੇ ਅੰਦਰ ਅੰਦਰ ਹੀ ਪੰਜਾਬ ਗਵਰਨਮੈਂਟ ਵੱਲੋਂ ਮੇਰੇ ਪੰਜਾਬ ਭੇਜੇ ਜਾਣ ਦੀ ਤਾਰ ਆ ਗਈ। ਤਾਰ ਆਉਣ ਸਾਰ ਮੈਨੂੰ ਵਧਾਈਆਂ ਆਉਣ ਮਿਲੀਆਂ ਅਤੇ ਮੇਰੇ ਪੰਜਾਬ ਨੂੰ ਮੋੜੇ ਪੈਣ ਦੀਆਂ ਤਰੀਕਾਂ ਘੜੀਆਂ ਸਾਇਤਾਂ ਵੱਜ ਗਈਆਂ। ਜੇਲ੍ਹ ਅਤੇ ਸੁਪਰਡੈਂਟ ਨੇ ਆ ਕੇ ਮੈਨੂੰ ਆਖਿਆ ਕਿ ਇਹ ਚਾਲੇ ਨਹੀਂ ਤਾਂ ਇਹ ਰਿਹਾਈਆਂ ਦੇ ਮਸਾਲੇ ਹਨ, ਬਸ ਪੰਜਾਬ ਜਾਣ ਸਾਰ ਰਿਹਾਈਆਂ ਹੋ ਜਾਣੀਆਂ ਹਨ। ਅਸੀਂ ਤੁਹਾਨੂੰ ਇੱਕ ਦੋ ਸਿਪਾਹੀ ਨਾਲ ਦੇ ਕੇ ਬਗੈਰ ਹੱਥ ਕੜੀ ਦੇ ਹੀ ਪੰਜਾਬ ਨੂੰ ਤੋਰਨਾ ਹੈ। ਮੈਂ ਉਹਨਾਂ ਪਾਸੋਂ ਇਹ ਮੰਗ ਮੰਗੀ ਕਿ ਮੇਰੇ ਪਿਆਰੇ ਸਾਥੀ ਭਾਈ ਕਰਤਾਰ ਸਿੰਘ ਨੂੰ ਹੁਣ ਤਾਂ ਮੇਰੇ ਪਾਸ ਲੈ ਆਓ ਤਾਂ ਉਹ ਕੁਛ ਚਿਰ ਇਕੱਠੇ ਰਹਿ ਲਈਏ। ਸੁਪਰਡੈਂਟ ਨੇ ਤਾਂ ਇਕਰਾਰ ਕਰ ਲਿਆ ਪਰ ਜੇਲਰ ਨਾ ਮੰਨਿਆ। ਕਹਿਣ ਲੱਗਾ ਜੇ ਚਾਲੇ ਨਾ ਹੁੰਦੇ ਤਾਂ ਅਸੀਂ ਜ਼ਰੂਰ ਇਕੱਠੇ ਕਰ ਦਿੰਦੇ। ਉਸ ਨੂੰ ਪਾਲਾ ਮਾਰੇ ਕਿ ਕਿਤੇ ਭਾਈ ਕਰਤਾਰ ਸਿੰਘ ਉੱਤੇ ਕਿਤੇ ਗੁਪਤ ਜ਼ੁਲਮਾਂ ਦੀ ਵਿਥਿਆ ਬਾਹਰ ਨਾ ਲੈ ਜਾਵੇ। ਪਰ ਸੁਪਰਡੈਂਟ ਨੇ ਇਤਨੀ ਇਜਾਜ਼ਤ ਫਿਰ ਵੀ ਦੇ ਦਿੱਤੀ ਕਿ ਚਲਾਣ ਹੋਣ ਤੋਂ ਇੱਕ ਦੋ ਦਿਨ ਪਹਿਲਾਂ ਇੱਕ ਦਿਨ ਭਰ ਲਈ ਦੋ ਇਕੱਠੀ ਵਰਕ ਵਿੱਚ ਜ਼ਰੂਰ ਰੱਖੇ ਜਾਣ। ਸੋ ਇੱਕ ਦਿਨ ਵਾਸਤੇ ਸਾਨੂੰ ਇਕੱਠਿਆਂ ਕਰ ਹੀ ਦਿੱਤਾ। ਦੋ ਤਿੰਨਾਂ ਸਾਲਾਂ ਪਿੱਛੋਂ ਵਿਛੜੇ ਹੋਏ ਸੀ ਮਸਾਂ ਮਿਲੇ, ਆਪੋ ਆਪਣੀਆਂ ਸਿਰ ਬੀਤੀਆਂ ਕਈਆਂ ਸੁਣਾਈਆਂ। ਦਰ ਦਿਲਾਂ ਦੇ ਫੁੱਲਣੇ ਫੁੱਲੇ, ਘੁੱਟ ਘੁੱਟ ਪਿਆਰ ਕੀਤੇ, ਦਿਲ ਦੀਆਂ ਰਾਜ ਮਹਿਰਮੀ ਕੁੰਡੀਆਂ ਖੋਲ੍ਹੀਆਂ। ਉਹ ਦਿਨ ਬਸੇਰਾ ਕਰਕੇ ਰਹਿਣ ਸਮੇਂ ਫਿਰ ਜੁਦਾ ਹੋ ਗਏ। ਇੱਕੇ ਦਿਵਸ ਦੇ ਮੇਲ ਦਾ ਚਮਤਕਾਰ ਸਾਡੇ ਬਜ਼ੁਰਗਾਂ ਦਾ ਭਾਰ ਲੈ ਗਿਆ। ਇਉਂ ਅਤੇ ਇੱਤ ਬਿੱਧ ਵੱਜ ਗਏ ਤਿਆਰੇ ਨਾਗਪੁਰ ਜੇਲ੍ਹ ਤੋਂ ਵਿਦਾ ਹੋਣ ਦੇ। ਜ਼ਬਤ ਕੀਤੀਆਂ ਸਭ ਪੁਸਤਕਾਂ ਅਤੇ ਲਿਖਤੀ ਖਰੜੇ ਵੀ ਵਾਪਸ ਕਰ ਦਿੱਤੇ। ਜੇਲ੍ਹ ਵਿੱਚ ਬੰਦ ਹੋਣ ਦੀ ਤਰੀਕ ਸਮੇਂ ਦੀਆਂ ਜਾਮਾਂ ਤਲਾਸ਼ੀਆਂ ਦੀਆਂ ਸਭ ਚੀਜ਼ਾਂ, ਸ਼ਸਤਰ ਬਸਤਰ, ਚੱਕਰ ਮਾਲਾ, ਕੜੇ, ਕਿਰਪਾਨ ਆਦਿਕ ਸਭ ਵਾਪਸ ਕਰ ਦਿੱਤੀਆਂ। ਇੱਕ ਗਾਤਰੇ ਦੀ ਅਣਮੁੱਲੀ ਕਿਰਪਾਨ ਨਾ ਮਿਲੀ, ਖ਼ਬਰੇ ਕਿੱਥੇ ਗੁੰਮ ਹੋ ਗਈ। ਜ਼ਿੰਮੇਵਾਰ ਜੇਲ੍ਹ ਕਲਰਕ ਨੇ ਬਥੇਰੀ ਟੋਲੀ ਪਰ ਉਸਦਾ ਪਤਾ ਹੀ ਨਾ ਲੱਗਾ। ਉੜਕ ਜੇਲਰ ਨੇ ਨਿੰਮੋ ਚਾਣਾ ਹੋ ਕੇ ਆਖਿਆ ਕਿ ਕਿਰਪਾਨ ਦੀ ਕੀਮਤ ਦੱਸੋ ਕੀ ਹੈ। ਸੋ ਨਕਦ ਤਾਰ ਦਿੱਤੀ ਜਾਵੇਗੀ। ਮੈਂ ਆਖਿਆ ਇਸ ਦੀ ਕੀਮਤ ਆਪ ਤੋਂ ਅਦਾ ਨਹੀਂ ਕੀਤੀ ਜਾ ਸਕਦੀ। ਕਿਰਪਾਨ ਦੀ ਕੋਈ ਕੀਮਤ ਨਹੀਂ ਪਾ ਸਕਦਾ, ਨਾ ਹੀ ਇਸ ਦੀ ਕੋਈ ਕੀਮਤ ਹੈ, ਨਾ ਹੀ ਤੁਸੀਂ ਤਾਰਨ ਦੀ ਸਮਰੱਥਾ ਰੱਖਦੇ ਹੋ। ਉਹ ਤਾਂ ਜੋ ਕੀਮਤ ਮੈਂ ਦੱਸਦਾ ਤਾਰਨ ਤਿਆਰ ਸੀ, ਪਰ ਅਸੀਂ ਤਾਰ ਤਰਾਈ ਤੋਂ ਕੀ ਖੱਟਣਾ ਕਮਾਉਣਾ ਸੀ।